ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ, ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਕਰ ਮਾਲੋ ਸੇਖ ਪ੍ਰਸੰਸਾ, ਗਇਓ ਨਿਕਟ ਬੇਦਨ ਅਵਤੰਸਾ, ਕਰ ਸਲਾਮ ਬੈਸਿਓ ਤਵ ਪਾਸੋ, ਬੂਜਨ ਲਾਗਿਓ ਮਤ ਸਰ ਜਾਸੋ, ਸੁਨ ਕਰ ਮਾਲੋ ਸੇਖ ਪ੍ਰਸੰਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਸਤਸੰਗਤ ਜੀਓ, ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ, ਕਰਮਾਂ ਵਾਲੇ ਹੋ, ਵਡਭਾਗੀ ਸਤਸੰਗਤ ਪ੍ਰਾਪਤ, ਵੱਡਿਆਂ ਭਾਗਾਂ ਨਾਲ ਸਤਿਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਜੋ ਆਪ ਗੁਰੂ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ, ਨਿਤਨੇਮ ਨਾਲ ਹੀ ਗੁਰੂ ਚਰਨਾਂ ਵਿੱਚ ਜੁੜ ਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਦੇ ਹੋ, ਆਪਣੇ ਸਮੇਂ ਨੂੰ ਸਫਲਾ ਕਰਦੇ ਹੋ, ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਸੁੰਦਰ ਦਰਬਾਰ ਦੀਵਾਨ ਸੱਜ ਰਹੇ ਹੈ। ਨਿਤਨੇਮ ਨਾਲ ਹੀ ਜੋ ਗੁਰੂ ਘਰ ਦੀ ਮਰਿਆਦਾ ਹੈ, ਸੰਧਿਆ ਦੇ ਸਮੇਂ ਸੋ ਦਰ ਰਹਿ ਰਾਜ ਸਾਹਿਬ ਬਾਣੀ ਦੇ ਜਾਪ ਹੋਏ ਹੈ, ਅਰਦਾਸ ਗੁਰੂ ਚਰਨਾਂ 'ਚ ਹੋਈ, ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਲਾਹਾ ਲਿਆ ਹੈ। ਇਸ ਦੇ ਨਾਲ ਹੀ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ, ਜੋ ਆਪਾਂ ਲੜੀਵਾਰ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਕਥਾ ਪੜ੍ਹ ਸੁਣ ਰਹੇ ਹਾਂ, ਉਹ ਵੀ ਨਾਲ ਦੀ ਨਾਲ ਇੱਕ ਰਸ ਕਿਰਪਾ ਗੁਰੂ ਮਹਾਰਾਜ ਦੀ ਨਾਲ ਚੱਲਦੀ ਆ ਰਹੀ ਹੈ। ਜਿਵੇਂ ਸਤਿਗੁਰੂ ਜੀ ਅਚਲ ਬਟਾਲੇ ਮਹਾਰਾਜ ਗਏ ਸਨ, ਸਿੱਧਾ ਨਾਥਾਂ ਨਾਲ ਗੋਸ਼ਟ ਹੋਈ, ਅਤੇ ਜਿਹੜੇ ਸਿੱਧ ਨਾਥ महाराज जी नाल सब तरह नाल जो हार हंब गए, शक्तियां खिंचवा के बैठ गए। गुरु के सिख बालक संत संगतिया जी ने, जिन्हां दी उम्र 12 साल दी सी, गुरु साहब जी का हुक्म मन के बड़ी वड्डी ताकत पाई ते उन्होंने महाराज जी दे सिख भाई अजिते चौधरी ते सिद्धां दी शक्ति मड़वाई। जो सिद्धां दी शक्ति वापस आई, इन्होंने बहुत सिफत की, महाराज तुसी धन हो, तुहाडे सिख धन हो, आप जी महान हो। उस्तत करद्यां करद्यां ये गल कही कि महाराज कलयुग विच की वरतारा वरत रहा है, कलयुग विच की वरतारा वरत रहा ते की वरतारा वरतेगा। वो गुरु साहब जी ने श्लोकां दे राही बचन उचारण किए, सच काल कुल वरत्या कल कालख बेताल, बीओ बीज पत लै गए अब के उगवै दाल। जुआसा दी वार विच पौड़ी दे समेत 11वां शब्द आउंदा है, वो पहला उच्चारण किया है श्लोक शब्द। फिर दूसरा जो माझ की वार विच आउंदा, कलकाती राजे का साई धर्म पंकर उडरिया, कूड़ अमावस सच चंद्रमा दिसै नाहीं कह चढ़िया, ये शब्द उचारिया। फिर कलयुग विच आने वाले समय के लक्षण दसे ते जो हो रहे सन वह भी दसे। सती पाप कर सत कमाहे, गुर दीख्या कर देवन जाहे, इस्त्री पुरखै खट्टै भाओ, भावै आवो भावै जाओ। इवें महाराज जी ने दसिया भी, हे सिद्धो नानक कलका इहो परवान, आपे आखण आपे जान, ये कलयुग दे लक्षण है। फिर सिद्धा ने महाराज जी नाल गोष्ट भी की सी, जिहड़ी बाणी है सिद्ध गोष्ट, वह भी इत्थे अचल बटाले जिहड़ी उहदी उथानका दसी जाती है। भाई मणि सिंह जी ने जिहड़ी भाई गुरदास जी पहली वार दा अनुवाद टीका किया है साखियां नाल, ते गुरु नानक साहब जी की साखी नाल नाल लिखी है, उहदे विच दसिया भी सिद्ध गोष्ट महाराज जी ने सारी इत्थे उच्चारण की। जदों इह सारी सिद्ध गोष्ट समेत सिद्धा नाल चर्चा भाई मणि सिंह जी ने संगत नूं दसी, पोथी जिहड़ी विच लिखी होई है, स्रोतियां ने प्रश्न किया कि भाई मणि सिंह जी, एक तो कहा जाता भी सिद्ध गोष्ट जी बाणी है तो उत्थे उच्चारण की है सुमेर पर्बत से, जो सिद्धा नाल मिलाप होया, आप जी ने दसिया भी इत्थे होई है, ये की है। तो भाई मणि सिंह जी ने कहा, भाई तुसी अंब चूसने हैं कि जां पेड़ गिनने हैं? इस करके इत्थे भी जो साने कहा वह भी ठीक है, सवेर पर्बत ते भी होई वह भी ठीक है। वो इवें पोथी विच सब लिखा है भी इत्थे भी सिद्ध गोष्ट अचल बटाले महाराज जी सिद्धा नाल होई, जिस करके बाणी का नाम ही सिद्ध गोष्ट रखिया। ता ही भाई संतोख सिंह जी ने भी लिखी है गल भी, जे मैं सतगुरु जी की सारी चर्चा ग्रंथ में लिखा तो ग्रंथ बहुत वध जाएगा, तो उंज भी उस चर्चा का पारा वार पाया नहीं जा सकता। इवें सिद्ध ते महाराज जी ने धन धन करते चले गए, विदा हो गए आग्या लैके मत्थे टेक। फिर महाराज जी ने बालक संगतिया नूं कहा भी, हे बच्चे तू भी हुण अपने घर जिहड़ा माँ प्यो को जाके रह, उत्थे वस, असां ने जो भजन किया पूरा कमा दिता, तू सानू भेटा हो गया, हुण साडी मौज है भी तुसी अपने घर जाके रहो, ते सतनाम वाहिगुरु का नाम जपा के होरां दा भी उधार करो, अंत नूं तुहाडी भी कल्याण होएगी। जी ते नहीं करदा जाणनो, पर गुरु जी का हुक्म गुरु का सिख, गुरमुख होवे सो भाणा मन्ने, जेड़े गुरमुख होंदे गुरु का भाणा हुक्म मनदे। ਜਿਹੜੇ ਹੁਕਮ ਨੂੰ ਬੁੱਝਦੇ ਆ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ, ਉਹ ਉਲਟਾ ਜਵਾਬ ਨਹੀਂ ਦਿੰਦੇ ਹੰਗਤਾ ਮਮਤਾ ਜਾ ਕੇ। ਇਵੇਂ ਛੋਟੀ ਉਮਰ ਭਾਵੇਂ 12 ਸਾਲਾਂ ਦੀ, ਪਰ ਇੰਨਾ ਪ੍ਰੇਮ ਹੈ, ਗਲਾ ਕੰਠ ਭਰ ਆਇਆ, ਗਦ ਗਦ ਹੋ ਗਿਆ। ਗੁਰੂ ਦਾ ਹੁਕਮ ਮੰਨ ਕੇ, ਬਚਨ ਮੰਨ ਕੇ ਅਤੇ ਇਹ ਚਲਾ ਗਿਆ ਹੈ। ਗੁਰੂ ਸਾਹਿਬ ਜੀ ਇੱਧਰ ਸੇਵਕ ਸਿੱਖ ਸੇਵਕ ਭਾਈ ਬਾਲਾ ਜੀ ਜੋ ਨਾਲ ਹੀ ਸਨ, ਸਾਰੇ ਸਿੱਖਾਂ ਸੇਵਕਾਂ ਨੂੰ ਲੈ ਕੇ ਇੱਥੇ ਵਾਪਸ ਸ਼੍ਰੀ ਕਰਤਾਰਪੁਰ ਸਾਹਿਬ ਹੀ ਆ ਗਏ। ਧਰਮਸ਼ਾਲਾ ਵਿੱਚ ਮਹਾਰਾਜ ਬੈਠ ਗਏ ਹੈ, ਰਾਤ ਦਿਨ ਕੀਰਤਨ ਹੋ ਰਿਹਾ ਹੈ। ਗੁਰੂ ਦੀਆਂ ਸੰਗਤਾਂ ਆਣ ਆਣ ਕੇ ਦਰਸ਼ਨ ਕਰਕੇ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰ ਰਹੀਆਂ। ਜੈਸੀ ਕਿਸੇ ਦੀ ਇੱਛਾ ਹੁੰਦੀ ਹੈ, ਉਹਦੀ ਉਹੀ ਇੱਛਾ ਪੂਰੀ ਹੋ ਜਾਂਦੀ ਹੈ। ਇਵੇਂ ਗੁਰੂ ਮਹਾਰਾਜ ਜਿਵੇਂ ਕਰਤਾਰਪੁਰ ਸਾਹਿਬ ਬਿਰਾਜਮਾਨ ਹਨ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਉੱਥੇ ਜਿਵੇਂ ਇੱਕ ਪਠਾਨ ਆਇਆ ਮਹਾਰਾਜ ਜੀ ਦੀ ਮਹਿਮਾ ਸੁਣ ਕੇ, ਜਿਵੇਂ ਉਹਨੇ ਸਵਾਲ ਜਵਾਬ ਕੀਤੇ ਹੈ, ਉਹ ਪ੍ਰਸੰਗ ਵਿਸਥਾਰ ਨਾਲ ਹੀ ਆ ਰਿਹਾ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਿਵਾਓ ਸੀਸ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੁਨ ਕਰ ਮਾਲੋ ਸੇਖ ਪ੍ਰਸੰਸਾ।
ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਿੰਡਾਂ ਸ਼ਹਿਰਾਂ ਵੱਡੇ ਵੱਡੇ ਨਗਰਾਂ ਤੋਂ ਜਿਹੜੇ ਹੈ ਸੰਗਤ ਆਉਂਦੀ ਹੈ, ਦਰਸ਼ਨ ਕਰਦੀ ਹੈ, ਆਪਣੀ ਮਨੋਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਦੀਆਂ, ਜਿਸ ਕਰਕੇ ਆਪੋ ਆਪਣੇ ਨਗਰਾਂ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਸਲਾਹੁੰਦੇ ਹੈ, ਧੰਨ ਗੁਰੂ ਨਾਨਕ ਕਰਦੇ। ਇਵੇਂ ਮਹਾਰਾਜ ਜੀ ਦੀ ਜਿਹੜੀ ਵਡਿਆਈ ਮਹਿਮਾ ਬੜੀ ਫੈਲ ਗਈ, ਗੁਰੂ ਸਾਹਿਬ ਜੀ ਦੀ ਵਡਿਆਈ ਸਲਹਿਤਾ ਸੁਣ ਕਰਕੇ ਜਿਹੜਾ ਮਾਲੋ ਸੇਖ ਹੈ ਸੀ,
ਗਇਓ ਨਿਕਟ ਬੇਦਨ ਅਵਤੰਸਾ।
ਪ੍ਰਸੰਸਾ ਮਹਿਮਾ ਨੂੰ ਸੁਣਦਾ ਵੀ ਮੈਂ ਵੀ ਜਾ ਕੇ ਵੇਖਾਂ ਕੌਣ ਹੈ ਗੁਰੂ ਨਾਨਕ ਸਾਹਿਬ ਐਸੇ, ਜਿਸ ਕਰਕੇ ਇਹ ਜੋ ਬੇਦੀਆਂ ਦੇ ਕੁੱਲ ਦੇ ਸ਼੍ਰੋਮਣੀ ਹੈ ਸਤਿਗੁਰੂ ਜੀ ਗਹਿਣਾ ਹੈ, ਐਸੇ ਸਤਿਗੁਰੂ ਜੀ ਪਾਸ ਇਹ ਕਰਤਾਰਪੁਰ ਸਾਹਿਬ ਕੋਲ ਹੀ ਆ ਗਿਆ।
ਕਰ ਸਲਾਮ ਬੈਸਿਓ ਤਬ ਪਾਸੋ,
ਗੁਰੂ ਸਾਹਿਬ ਜੀ ਰਾਮ ਰਮਈਆ ਸਲਾਮ ਕਰਕੇ ਤੇ ਇਹ ਕੋਲੀ ਹੋ ਕੇ ਬੈਠ ਗਿਆ।
ਪੂਜਨ ਲਾਗਿਓ ਮਤ ਸਰ ਜਾਸੋ,
ਇਵੇਂ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗਿਆ ਜਿਹਦੇ ਅੰਦਰ ਬਹੁਤ ਜਿਸ ਨੇ ਬਹੁਤ ਵੱਡੀ ਈਰਖਾ ਧਾਰੀ ਹੋਈ ਹੈ, ਛੜਿਆ ਮੱਚਿਆ ਪਿਆ ਹੈ।
ਹਿੰਦੂ ਵੱਡੇ ਕੇ ਤੁਰਕ ਬਤਾਵੋ,
ਮੱਥਾ ਲੋਕਾਂ ਚਾਰੀ 'ਚ ਟੇਕ ਲਿਆ, ਜੀ ਨਹੀਂ ਕਰਦਾ ਅਤੇ ਆਇਆ ਵੱਡੀ ਈਰਖਾ ਨਾਲ ਅਤੇ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਤਪਾ ਜੀ, ਹਿੰਦੂ ਵੱਡਾ ਹੈ ਕਿ ਜਾਂ ਮੁਸਲਮਾਨ ਵੱਡਾ, ਤੁਸੀਂ ਦੱਸੋ।
ਉੱਤਮ ਕਿਹਾ ਕੋ ਮਤੋ ਸੁਣਾਵੋ,
ਕਿਸ ਦਾ ਜਿਹੜਾ ਮਤਾ ਮਤ ਉੱਚਾ ਹੈ, ਹਿੰਦੂਆਂ ਦਾ ਵੱਡਾ ਹੈ ਕਿ ਜਾਂ ਮੁਸਲਮਾਨਾਂ ਦਾ ਵੱਡਾ ਹੈ, ਉਹ ਤੁਸੀਂ ਮੈਨੂੰ ਵਿਸਥਾਰ ਨਾਲ ਹੀ ਸੁਣਾਵੋ।
ਸ਼ੁਭ ਗਤ ਕੈਸੇ ਪ੍ਰਾਪਤ ਹੋਏ,
ਇਹ ਵੀ ਦੱਸਦੇ ਨਾਲ ਵੀ ਜਿਹੜੀ ਚੰਗੀ ਪ੍ਰਾਪਤੀ ਹੈ, ਚੰਗੀ ਕਲਿਆਣ, ਚੰਗਾ ਗਿਆਨ, ਉਹ ਕਿਸ ਤਰ੍ਹਾਂ ਪ੍ਰਾਪਤ ਹੋਏ ਇਸ ਜੀਵ ਨੂੰ।
ਤੁਹਾਰੀ ਉਸਤਤ ਕਹਿ ਸਭ ਕੋਏ,
ਕਿਉਂਕਿ ਤੁਹਾਡੀ ਜਿਹੜੀ ਉਸਤਤ ਮਹਿਮਾ ਵਡਿਆਈ ਹੈ ਉਹ ਸਭ ਕੋਈ ਕਹਿੰਦੇ ਹੈ, ਤੇ ਆਪ ਜੀ ਮੇਰੇ ਇਹਨਾਂ ਸਵਾਲਾਂ ਦੇ ਉੱਤਰ ਦਿਓ, ਤਸੱਲੀ ਬਖਸ਼।
ਸੁਣ ਕੇ ਸ੍ਰੀ ਗੁਰ ਬਚਨ ਬਖਾਨੇ,
ਸੁਣ ਕਰਕੇ ਮਾਲੋ ਸੇਖ ਤੋਂ ਸਤਿਗੁਰੂ ਜੀ ਨੇ ਬਚਨ ਕਹੇ।
ਇਸ ਬਿਦ ਬੂਝਹਿ ਸੇ ਅਣਜਾਨੇ, ਇਸ ਬਿਦ ਬੂਝ ਜੇ ਅਣਜਾਣੇ।
ਮਹਾਰਾਜ ਕਹਿੰਦੇ ਵੀ ਬਾਲੋ ਸੇਖ, ਇਸ ਤਰ੍ਹਾਂ ਦੇ ਉਹ ਪੁੱਛਦੇ ਜਿਹੜੇ ਅਣਜਾਣ ਹੁੰਦੇ ਆ, ਅਣਜਾਣ ਜੇ ਪੁੱਛਦੇ ਹੁੰਦੇ ਆ, ਜਾਂ ਜਿਹੜੇ ਅਣਜਾਣ ਹੁੰਦੇ ਆ ਬੇਸਮਝ, ਉਹ ਇਹ ਗੱਲ ਸਮਝਦੇ ਆ ਵੀ ਹਿੰਦੂ ਵੱਡੇ ਕਿ ਮੁਸਲਮਾਨ ਵੱਡਾ ਹੈ। ਇਵੇਂ ਦੋਵੇਂ ਪਾਸੇ ਅਰਥ ਲਾ ਲੈਣਾ, ਬੂਝੇ ਦਾ ਅਰਥ ਵੀ ਜਿਹੜੇ ਅਣਜਾਣ ਉਹ ਇਸ ਤਰ੍ਹਾਂ ਪੁੱਛਦੇ ਹੈ, ਅਤੇ ਇਸੇ ਤਰ੍ਹਾਂ ਬੂਝੇ ਦਾ ਅਰਥ ਵੀ ਜਿਹੜੇ ਅਣਜਾਣ ਹੈ ਤੇਰੇ ਵਰਗੇ ਉਹ ਇਸ ਤਰ੍ਹਾਂ ਸਮਝਦੇ ਹੈ ਵੀ ਹਿੰਦੂ ਵੱਖਰਾ ਮੁਸਲਮਾਨ ਵੱਖਰਾ ਹੈ। ਜਿਵੇਂ ਨਾਨਕ ਹੁਕਮ ਹੈ ਜੇ ਬੁੱਝੈ, ਵੀ ਜੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਹੁਕਮ ਨੂੰ ਬੁੱਝਦੇ ਹੈ ਸਮਝਦੇ ਹੈ ਤਾਂ ਹਉਮੈ ਕਹੇ ਨਾ, ਕੋਈ ਹਉਮੈ ਵੀ ਜਵਾਬ ਨਹੀਂ ਉਹ ਕਹਿੰਦੇ। ਅਤੇ ਉੱਥੇ ਬੁੱਝੇ ਦਾ ਅਰਥ ਸਮਝ ਹੈ ਅਤੇ ਬੁੱਝੇ ਦਾ ਅਰਥ ਪੁੱਛਣਾ ਵੀ ਹੁੰਦਾ ਹੈ, ਤਾਂ ਕਰਕੇ ਦੋਵੇਂ ਪਾਸੇ ਅਰਥ ਲੱਗ ਜਾਂਦਾ ਵੀ ਇਸ ਤਰ੍ਹਾਂ ਦੇ ਜਿਹੜੇ ਅਣਜਾਣ ਹੁੰਦੇ ਉਹ ਬੁੱਝਦੇ ਆ ਪੁੱਛਦੇ ਹੈ, ਅਤੇ ਇਸ ਤਰ੍ਹਾਂ ਜਿਹੜੇ ਅਣਜਾਣ ਹੁੰਦੇ ਉਹ ਸਮਝਦੇ ਹੈ ਜਿਵੇਂ ਤੂੰ ਸਮਝ ਰਿਹਾ, ਜਿਵੇਂ ਤੂੰ ਸਮਝ ਰਿਹਾ ਤੁਵੇਂ ਅਣਜਾਣ ਹੀ ਲੱਗਦਾ ਹੈ।
ਹੋਰ ਮਹਿ ਭਰਮ ਸਮਾਤ ਨਹਿ ਪਾਈ।
ਤੇਰੇ ਹਿਰਦੇ ਵਿੱਚ ਭਰਮ ਹੈ ਜਿਸ ਕਰਕੇ ਸ੍ਰੇਸ਼ਟ ਮਤ ਬੁੱਧੀ ਤੈਨੇ ਪਾਈ ਨਹੀਂ ਹੈ। ਹਿਰਦੇ ਵਿੱਚ ਜਿਨ੍ਹਾਂ ਦੇ ਭਰਮ ਹੁੰਦਾ ਉਹਨਾਂ ਨੇ ਸ੍ਰੇਸ਼ਟ ਮਤ ਪਾਈ ਨਹੀਂ ਹੁੰਦੀ।
ਪੱਖ ਹਿੰਦੂ ਤੁਰਕ ਦ੍ਰਿੜਾਈ।
ਜਿਸ ਕਰਕੇ ਵੀ ਤੂੰ ਦੋ ਪੱਖ ਦੋ ਧੜੇ ਦਾਅਵੇ ਬੰਨੇ ਹੋਏ ਹੈ ਅਤੇ ਹਿੰਦੂ ਅਤੇ ਮੁਸਲਮਾਨ ਪੱਕੇ ਕੀਤੇ ਹੋਏ ਹੈ ਵੀ ਇੱਕ ਹਿੰਦੂ ਹੈ ਇੱਕ ਮੁਸਲਮਾਨ ਹੈ, ਤੇਰੇ ਹਿਰਦੇ ਵਿੱਚ ਭਰਮ ਹੈ ਸ੍ਰੇਸ਼ਟ ਮਤ ਤੂੰ ਪਾਈ ਨਹੀਂ ਹੈ, ਦੋ ਪੱਖ ਹਿੰਦੂ ਅਤੇ ਤੁਰਕ ਤੂੰ ਪੱਕੇ ਕੀਤੇ ਹੋਏ ਸਮਝੇ ਹੋਏ ਹੈ।
ਤਤ ਵਸਤ ਕੋ ਜਾਣਹ ਨਾਹੀ।
ਇਹ ਮੰਨ ਲਓ ਸਿੱਖ ਜਿਹੜੇ ਇਹੋ ਜਿਹੇ ਹੁੰਦੇ ਉਹ ਤੱਤ ਵਸਤੂ ਨੂੰ ਨਹੀਂ ਜਾਣਦੇ ਵੀ ਅਲਹਿ ਰਾਮ ਕੇ ਪਿੰਡ ਬਰਾਨ ਅਵਲ ਹਲ ਅਵਲ ਅਲਹਿ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਜਿਹੜਾ ਤੱਤ ਵਸਤੂ ਹੈ ਯਥਾਰਥ ਗਿਆਨ ਹੈ ਉਹ ਵਸਤੂ ਨਹੀਂ ਤੂੰ ਤੈਨੇ ਪਾਈ, ਅਤੇ ਉਹ ਵੀ ਨਹੀਂ ਪਾਉਂਦੇ ਜਿਨ੍ਹਾਂ ਦੇ ਦਿਲ 'ਚ ਭਰਮ ਹੁੰਦਾ ਹੈ। ਤੱਤ ਵਸਤੂ ਵੀ ਪਰਮੇਸ਼ੁਰ ਦਾ ਹੀ ਰਮਿਆ ਹੋਇਆ ਸਾਰਿਆਂ 'ਚ ਪਰਮੇਸ਼ੁਰ ਹੀ ਹੈ, ਉਸ ਖੁਦਾ ਦੇ ਸਾਰਿਆਂ ਵਿੱਚ ਦਲ ਜਲਵਾ ਹੈ ਜੋਤ ਹੈ, ਉਹ ਵਸਤੂ ਤੈਨੇ ਪਾਈ ਨਹੀਂ ਹੈ।
ਝਗੜੇ ਬਾਂਦਾ ਦਾਵੇ ਮਾਹੀ।
ਉਹ ਤੱਤ ਵਸਤੂ ਨੂੰ ਪਰਮੇਸ਼ੁਰ ਦੇ ਜਲਵੇ ਜੋਤ ਖੁਦ ਨਹੀਂ ਜਾਣਦੇ ਅਤੇ ਝਗੜੇ ਉਹ ਬੰਨ ਲੈਂਦੇ ਹੈ, ਝਗੜੇ ਬੰਨਦੇ ਦਾਵਿਆਂ ਵਿੱਚ ਹੀ ਕਿ ਆਹ ਹਿੰਦੂ ਹੈ ਆ ਮੁਸਲਮਾਨ ਹੈ, ਐਵੇਂ ਪੱਖਵਾਦ ਦੇ ਵਿੱਚ ਝਗੜੇ ਬੰਨ ਲੈਂਦੇ ਅਤੇ ਝਗੜੇ ਕਰਦੇ ਹੈ।
ਇਨਕੋ ਗਤ ਨਹਿ ਪ੍ਰਾਪਤ ਹੋਏ।
ਇਹੋ ਜਿਹੜੇ ਦਾਵੇ ਬੰਨ ਦਾਵਿਆਂ ਵਿੱਚ ਝਗੜੇ ਬੰਨਦੇ ਝਗੜੇ ਕਰਦੇ ਹੈ ਉਹਨਾਂ ਦੀ ਜਿਹੜੀ ਗਤ ਕਲਿਆਣ ਹੈ ਕਦੀ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ।
ਜਮ ਕੋ ਡੰਡ ਸਹ ਨਿਤ ਸੋਏ।
ਉਹ ਤੇ ਸਦਾ ਹੀ ਜਮ ਦਾ ਡੰਡਾ ਹੀ ਸਹਿੰਦੇ ਹੈ, ਜਮ ਦੀ ਮਾਰ ਹੀ ਸਹਿੰਦੇ ਹੈ, ਇਹੋ ਜਿਹੇ ਪੱਖਵਾਦ ਵਾਲਿਆਂ ਦਾ ਛਿੱਤਰ ਪੁੱਲਾ ਹੀ ਹੁੰਦਾ ਹੈ।
ਸੁਨਤ ਗਇਓ ਜਰ ਮਾਲੋ ਸੇਖਾ।
ਗੁਰੂ ਸਾਹਿਬ ਜੀ ਦੇ ਐਸੇ ਗਿਆਨਮਈ ਯਥਾਰਥ ਖਰੇ ਖਰੇ ਬਚਨ ਸੁਣ ਕੇ ਜਿਹੜਾ ਮਾਲੋ ਸੇਖ ਤੇ ਸੜ ਮੱਚ ਗਿਆ।
ਬੋਲਿਓ ਜਿਹ ਕੋ ਅਣਖ ਵਿਸੇਖਾ।
ਜਿਸ ਮਾਲੋ ਸੇਖ ਨੂੰ ਬੜਾ ਗੁੱਸਾ ਵਿਸ਼ੇਸ਼ ਕਰਕੇ ਹੋ ਆਇਆ ਚੜਿਆ ਤੇ ਬੋਲਿਆ ਗੁੱਸੇ ਵਿੱਚ,
ਹਿੰਦੂ ਤੁਰਕ ਨਹੀਂ ਜੇ ਕੋਈ।
ਗੁਰੂ ਨਾਨਕ ਸਾਹਿਬ ਤਪਾ ਜੀ, ਜੇ ਕੋਈ ਹਿੰਦੂ ਨਹੀਂ ਹੈ ਕੋਈ ਮੁਸਲਮਾਨ ਨਹੀਂ ਹੈ।
ਕਿਉਂ ਖੁਦਾਏ ਸਿਰਜੇ ਇਹ ਦੋਈ।
ਫਿਰ ਉਸ ਖੁਦਾ ਨੇ ਕਿਉਂ ਦੋ ਬਣਾਏ ਹੈ ਧੜ, ਕਿਉਂ ਪੱਖ ਬਣਾਏ ਵੀ ਇੱਕ ਹਿੰਦੂ ਇੱਕ ਮੁਸਲਮਾਨ ਹਨ।
ਇੱਕ ਖੁਦਾਏ ਇੱਕ ਸਿਮਰਹ ਰਾਮ।
ਇੱਕ ਜਿਹੜੇ ਆ ਮੁਸਲਮਾਨ ਤੁਰਕੋ ਖੁਦਾ ਨੂੰ ਸਿਮਰਦੇ ਯਾਦ ਕਰਦੇ ਹੈ, ਇੱਕ ਹਿੰਦੂ ਜਿਹੜੇ ਉਹ ਰਾਮ ਰਾਮ ਸਿਮਰਦੇ ਹੈ।
ਪ੍ਰਿਥਕ ਰਹਤ ਨਿਜ ਨਿਜ ਦਵੈਤਾਮ।
ਫਿਰ ਉਹ ਜਿਹੜੇ ਹਿੰਦੂ ਮੁਸਲਮਾਨ ਆਪੋ ਆਪਣੇ ਘਰਾਂ ਵਿੱਚ ਦੋਵੇਂ ਵੱਖੋ ਵੱਖਰੇ ਰਹਿੰਦੇ ਹੈ।
ਪਸ਼ਚਮ ਮੁਖ ਇੱਕ ਪ੍ਰਾਚੀ ਕਰਹੀ।
ਇੱਕ ਜਿਹੜੇ ਮੁਸਲਮਾਨ ਪੱਛਮ ਲਹਿੰਦੀ ਤਰਫ ਆਪਣਾ ਮੁਖ ਕਰਕੇ ਅਤੇ ਖੁਦਾ ਨੂੰ ਉੱਧਰ ਸਮਝਦੇ ਕਾਬੇ ਵੱਲ, ਇੱਕ ਜਿਹੜੇ ਹਿੰਦੂ ਹੈ ਪ੍ਰਾਚੀ ਕਹੀਏ ਚੜ੍ਹਦੀ ਤਰਫ ਆਪਣਾ ਮੁਖ ਕਰਦੇ ਹੈ, ਉਹ ਉੱਧਰ ਕਰਦੇ ਅਤੇ ਮੱਥਾ ਟੇਕ ਝੁਕਾਉਂਦੇ ਆ। ਜੇ ਭਗਤ ਮਹਾਰਾਜ ਵੀ ਕਹਿੰਦੇ ਆ ਕਿ ਦੱਖਣ ਦੇਸ ਹਰੀ ਕਾ ਵਾਸਾ ਪੱਛਮ ਅਲਹਿ ਮੁਕਾਮਾ। ਇਹ ਹਿੰਦੂਆਂ ਨੇ ਸਮਝਿਆ ਵੀ ਹਰੀ ਪਰਮੇਸ਼ਰ ਦਾ ਦੱਖਣ ਦੀ ਤਰਫ ਵਾਸਾ ਜਗਨਨਾਥਪੁਰੀ, ਅਤੇ ਮੁਸਲਮਾਨਾਂ ਨੇ ਸਮਝਿਆ ਵੀ ਟਿਕਾਣਾ ਪਰਮੇਸ਼ਰ ਦਾ ਪੱਛਮ ਦੀ ਤਰਫ ਕਾਬੇ ਵਿੱਚ ਹੀ ਹੈ। ਕੱਲਾ
ਨਿਜ ਮਤ ਦੋ ਭਲੋ ਉਚਰਹੀ,
ਦੋਵੇਂ ਆਪੋ ਆਪਣਾ ਮਤ ਚੰਗਾ ਉਚਾਰਦੇ ਕਹਿੰਦੇ ਆ। ਮੁਸਲਮਾਨ ਇਹ ਕਹਿੰਦੇ ਆ ਵੀ ਅਸੀਂ ਖੁਦਾ ਦੀ ਉਮਤ ਹਾਂ, ਸਭ ਤੋਂ ਪਹਿਲਾਂ ਅਸੀਂ ਬਣੇ ਹਾਂ, ਅਤੇ ਇਹ ਹਿੰਦੂ ਲੋਕ ਕਾਫਰ ਹੁੰਦੇ ਹੈ। ਇਵੇਂ ਆਪਣੇ ਆਪ ਨੂੰ, ਉਹ ਆਪਣੇ ਮਤ ਨੂੰ ਚੰਗਾ ਕਹਿੰਦੇ, ਮੁਸਲਮਾਨੀ ਮਤ ਉੱਚਾ ਹੈ। ਹਿੰਦੂ ਕਹਿੰਦੇ ਵੀ ਮੁਸਲਮਾਨ ਮਲੇਸ਼ ਹੁੰਦੇ, ਅਸੀਂ ਸਨਾਤਨੀ ਹਾਂ। ਇਵੇਂ ਉਹ ਆਪਣੇ ਮਤ ਨੂੰ ਵੱਡੇ ਆਉਂਦੇ, ਚੰਗਾ ਕਹਿੰਦੇ ਹੈ।
ਸ੍ਰੀ ਨਾਨਕ ਪਨ ਬੈਨ ਬਖਾਨੇ,
ਸੁਣ ਕੇ ਸਤਿਗੁਰੂ ਜੀ ਨੇ ਬਚਨ ਕਿਹਾ।
ਉੱਤਮ ਭਗਤ ਕਬੀਰ ਮਹਾਨੇ,
ਮਹਾਰਾਜ ਕਹਿਣ ਲੱਗੇ ਵੇਖ ਬਾਲੋ ਸਿੱਖ ਸੁਣ, ਭਗਤ ਕਬੀਰ ਜੋ ਹੋਏ ਹੈ ਬਹੁਤ ਵੱਡੇ ਮਹਾਨ ਉੱਤਮ ਹੋਏ ਹੈ।
ਸਭ ਤੇ ਮਹਿਮਾ ਤਿੰਨ ਅਧਿਕਾਈ,
ਭਗਤ ਕਬੀਰ ਜੀ ਦੀ ਜਿਹੜੀ ਮਹਿਮਾ ਵਡਿਆਈ ਹੈ, ਤਿੰਨ ਅਧਿਕਾਈ ਬਹੁਤ ਹੀ ਹੈ। ਸਭ ਤੋਂ ਭਗਤੀ ਦੇ ਪ੍ਰਤਾਪ ਕਰਕੇ, ਬੰਦਗੀ ਕਰਕੇ,
ਰਾਮ ਕਬੀਰ ਭੇਦ ਨਹਿਰਾਈ,
ਜਿਸ ਕਰਕੇ ਉਹਨਾਂ ਨੇ ਆਪ ਹੀ ਇਹ ਬਚਨ ਕਿਹਾ ਹੈ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੈ ਪਛਾਣੀ। ਵੀ ਰਾਮ ਕਬੀਰ ਏਕ ਹੀ ਹੋ ਗਏ ਹੈ, ਕੋਈ ਪਛਾਣ ਨਹੀਂ ਸਕਦਾ। ਭਾਈ ਗੁਰਦਾਸ ਜੀ ਨੇ ਲਿਖਿਆ ਰਾਮ ਕਬੀਰ ਹੈ ਭੇਦ ਨਾ ਭਾਈ,
ਤਿਸ ਨਾ ਦੋਨੋ ਕੋ ਸਮਝਾਵਾ।
ਉਸ ਭਗਤ ਕਬੀਰ ਜੀ ਨੇ ਇਹਨਾਂ ਦੋਨਾਂ ਹਿੰਦੂ ਮੁਸਲਮਾਨਾਂ ਨੂੰ ਚੰਗਾ ਹੀ ਸਮਝਾਇਆ ਬੁਝਾਇਆ ਹੈ।
ਭਲੀ ਭਾਤ ਸੋ ਭਰਮ ਮਿਟਾਵਾ,
ਚੰਗੀ ਤਰ੍ਹਾਂ ਨਾਲ ਜਿਹੜਾ ਭਰਮ ਹੈ ਅੰਦਰਲਾ ਮਿਟਾਇਆ ਸਭ ਦਾ।
ਜਗ ਮੈਂ ਜਨਮ ਤੁਰਕ ਘਰ ਪਾਇਓ,
ਮੰਨ ਲਓ ਸੇਖ ਦੇਖ ਭਗਤ ਕਬੀਰ ਜੀ ਦਾ ਜਿਹੜਾ ਜਨਮ ਹੈ ਉਹ ਸੰਸਾਰ ਵਿੱਚ ਮੁਸਲਮਾਨਾਂ ਦੇ ਘਰ ਹੀ ਹੋਇਆ ਸੀ।
ਸੋਨ ਤੋਂ ਜਾ ਤਿੰਨ ਬਰਨਾ ਨਕੀਓ,
ਪਰ ਉਹਨਾਂ ਨੇ ਬੰਦਗੀ ਕੀਤੀ ਹੈ। ਮਾਤਾ ਪਿਤਾ ਭਗਤ ਕਬੀਰ ਜੀ ਦੇ ਜਿਹੜੇ ਦੂਸਰੇ ਪਾਲਕ ਮਾਤਾ ਪਿਤਾ ਸਨ, ਭਗਤ ਕਬੀਰ ਜੀ ਮੰਦਰ ਦੇ ਅੱਗੇ ਜਾ ਬੈਠਿਆ ਕਰਦੇ, ਪੰਡੇ ਵੀ ਜਿਹੜੇ ਔਖੇ ਵੀ ਤੂੰ ਮੁਸਲਮਾਨ ਇੱਥੇ ਚਲਿਆ ਜਾ। ਮਾਤਾ ਪਿਤਾ ਪਾਲਕ ਉਹ ਮੁਸਲਮਾਨ ਸਨ, ਉਹ ਵੀ ਕਹਿੰਦੇ ਵੀ ਤੂੰ ਵੀ ਉੱਥੇ ਕੋਈ ਜਾਣਾ, ਤੂੰ ਅੱਲਾ ਅੱਲਾ ਕਿਆ ਕਰ। ਪਰ ਭਗਤ ਕਬੀਰ ਜੀ ਮੌਜ ਦੇ ਮਾਲਕ ਸਨ, ਅਤੇ ਉਹਨਾਂ ਨੇ ਵੇਖੋ ਰਾਮ ਕਬੀਰ ਭੇਦ ਨਾ ਪਾਈ, ਅਵਸਥਾ ਪਾਈ। ਅਤੇ ਮਹਾਰਾਜ ਕਹਿੰਦੇ ਸੁਣ ਸ਼ੇਖ ਮਾਲੋ ਸ਼ੇਖ, ਜਿਵੇਂ ਭਗਤ ਕਬੀਰ ਜੀ ਨੇ ਵਰਣਨ ਕੀਤਾ ਹੈ ਅਦਵੈਤ ਭਾਅ ਵਿੱਚ ਹੋ ਕੇ।
ਦੋਹਰਾ ਇੱਕ ਮਾਟੀ ਇੱਕ ਨਾ ਕਰੇ,
ਇੱਕ ਜਿਹੜੀ ਮਿੱਟੀ ਨਾ, ਪੰਜ ਤੱਤਾਂ ਰੂਪੀ ਮਿੱਟੀ, ਉਹ ਇੱਕ ਜੋ ਬ੍ਰਹਮਾ ਘੁਮਿਆਰ, ਉਸਨੇ ਉਸ ਘੁਮਿਆਰ ਨੇ ਜਿਹੜੇ ਦੇਹ ਰੂਪੀ ਘੜੇ ਆ ਬਣਾਉਣੇ ਕੀਤੇ ਆ ਇੱਕ ਤੱਤਾਂ ਰੂਪੀ ਮਿੱਟੀ ਦੇ ਨਾਲ।
ਇੱਕ ਜੋਤ ਸਭ ਮਾਹੇ,
ਇੱਕੋ ਹੀ ਜੋਤ ਸਾਰਿਆਂ ਵਿੱਚ ਉਸ ਪਰਮੇਸ਼ਰ ਦੀ ਸਮਾਈ ਹੋਈ ਹੈ। ਸਰੀਰ ਵੀ ਇੱਕੋ ਹੀ ਅਤੇ ਇੱਕੋ ਜੋਤ ਸਾਰਿਆਂ ਸਮਾਈ ਹੋਈ, ਸਭ ਮੈਂ ਜੋਤ ਜੋਤ ਹੈ ਸੋਏ।
ਇੱਕ ਸੋ ਬਣਿਆ ਬਣਾਓ ਤਹ,
ਉਸ ਇੱਕ ਪਰਮੇਸ਼ਰ ਦਾ ਜਿਹੜਾ ਇਹ ਬਣਾਓ ਬਣਾਇਆ ਹੋਇਆ ਹੈ।
ਪਰ ਮਹਾ ਔਰ ਮਹਿ ਨਾਹੇ,
ਉਹਨਾਂ ਕਿਹਾ ਵੀ ਹੇ ਲੋਕੋ ਇਹਦੇ ਵਿੱਚ ਭਰਮੋ ਨਾ ਤੁਸੀਂ, ਉਹ ਇੱਕੋ ਇੱਕ ਪਰਮਾਤਮਾ ਦੀ ਜੋਤ ਹੈ। ਉਹਨਾਂ ਦਾ ਬਚਨ ਹੁੰਦਾ ਹੈ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਕਾ ਭਰਮਣਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ। ਇਹ ਉਹਨਾਂ ਬਚਨ ਕਹਿ ਵੀ ਭਰਮ ਵਿੱਚ ਨਾ ਭੁੱਲੋ, ਉਹ ਪਰਮੇਸ਼ਰ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਅਤੇ ਉਹਨਾਂ ਇਹ ਕਿਹਾ ਮਾਟੀ ਏਕ ਅਨੇਕ ਭਾਂਤ ਘਰ ਸਾਜੀ ਸਾਜਣ ਹਾਰੇ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ। ਵੀ ਇਹ ਜਿਹੜੀ ਮਾਟੀ ਹੈ ਨਾ, ਇੱਕ ਮਿੱਟੀ ਹੈ ਸਭ ਦੀ ਸਰੀਰ ਦੀ, ਅਤੇ ਅਨੇਕ ਭਾਂਤ ਘਰ ਅਨੇਕਾਂ ਹੀ ਤਰ੍ਹਾਂ ਦੇ ਨਾਲ ਕਰਕੇ ਸਾਜੀ ਸਾਜਨ ਹਾਰੇ, ਬ੍ਰਹਮਾ ਰੂਪੀ ਘੁਮਿਆਰ ਨੇ ਪਰਮੇਸ਼ਰ ਦੀ ਆਗਿਆ ਨਾਲ ਸਾਜੀ ਹੈ। ਇਹ ਮਿੱਟੀ ਜਿਹੜੀ ਹੈ, ਮਿੱਟੀਆਂ ਦੇ ਇਹ ਪੰਜ ਤੱਤਾਂ ਰੂਪੀ ਮਿੱਟੀਆਂ ਦੇ ਘੜੇ ਸਰੀਰ ਬਣਾਏ ਹੋਏ, ਬਰਤਨ ਬਣਾਏ ਹੋਏ ਤਰ੍ਹਾਂ ਤਰ੍ਹਾਂ ਦੇ ਬ੍ਰਹਮਾ ਰੂਪੀ ਘੁਮਿਆਰ ਨੇ। ਨਾ ਕੱਛ ਪੋਚ ਮਾਟੀ ਕੇ ਭਾਂਡੇ, ਇਸ ਜੀਵ ਰੂਪੀ ਜਿਹੜੇ ਮਿੱਟੀ ਦੇ ਭਾਂਡੇ, ਨਾ ਇਹਨਾਂ ਵਿੱਚ ਕੁਝ ਊਣਤਾਈ ਹੈ ਅਤੇ ਨਾ ਕੱਛ ਪੋਚ ਕੁੰਭਾਰਿਆ, ਨਾ ਕੁਛ ਜਿਹੜੀ ਪੋਚ ਕਹੀਏ ਊਣਤਾਈ ਕੁੰਭਾਰੇ ਬ੍ਰਹਮਾ ਰੂਪੀ ਘੁਮਿਆਰ ਵਿੱਚ ਹੀ ਹੈ। ਉਹਨੇ ਭਾਵ ਇੱਕ ਬਰਾਬਰ ਇਹ ਸਾਰੇ ਸਰੀਰ, ਇਹ ਦੇਹਾਂ ਜੀਵਾਂ ਰੂਪੀ ਬਰਤਨ ਭਾਂਡੇ ਬਣਾਏ ਹੋਏ ਹੈ। ਇਸੇ ਤਰ੍ਹਾਂ ਹੀ ਅੰਤਰੀ ਅਰਥ ਇਹਦਾ ਹੀ ਵੀ ਮਾਟੀ ਏਕ ਅਨੇਕ ਭਾਂਤ ਕਰ, ਜਿਹੜੀ ਮਾਟੀ ਹੈ ਨਾ ਪੰਜ ਤੱਤਾਂ ਦੀ ਦੇ ਪੰਜ ਤੱਤਾਂ ਰੂਪੀ ਮਿੱਟੀ ਹੈ, ਇਹ ਅਨੇਕਾਂ ਤਰ੍ਹਾਂ ਨਾਲ ਭਾਵ ਪੰਜੀ ਪ੍ਰਕਿਰਤੀਆਂ ਰੂਪ ਅਨੇਕਾਂ ਤਰ੍ਹਾਂ ਨਾਲ ਸਾਜੀ ਸਾਜਨ ਹਾਰੇ ਈਸ਼ਰ ਰੂਪੀ ਘੁਮਿਆਰ ਨੇ ਸਾਜੀ ਹੈ ਬਣਾਉਣਾ ਕੀਤੀ ਹੈ ਅਨੇਕਾਂ ਤਰ੍ਹਾਂ ਨਾਲ। ਕੋਈ ਜੀਵ ਰਜੋ ਗੁਣੀ, ਕੁਝ ਤਮੋ ਗੁਣੀ, ਕੁਝ ਸਤੋ ਗੁਣੀ ਬਣਾ ਦਿੱਤੇ ਜੀਵਾਂ ਰੂਪੀ ਭਾਂਡੇ। ਨਾ ਕੱਛ ਪੋਚ ਮਾਟੀ ਕੇ ਭਾਂਡੇ, ਨਾ ਕੱਛ ਪੋਚ ਕੁੰਭਾਰ ਹੈ, ਨਾ ਤੇ ਪੰਜ ਤੱਤਾਂ ਰੂਪੀ ਮਿੱਟੀ ਦੇ ਜਿਹੜੇ ਇਹ ਘੜੇ ਬਣੇ ਹੋਏ ਹੈ, ਸਰੀਰ ਬਰਤਨ ਬਣੇ ਹੋਏ, ਨਾ ਤੇ ਇਹਨਾਂ ਵਿੱਚ ਕੁਝ ਊਣਤਾਈ ਹੈ ਅਤੇ ਨਾ ਕੁਝ ਉਹ ਈਸ਼ਰ ਰੂਪੀ ਘੁਮਿਆਰ ਵਿੱਚ ਕੋਈ ਊਣਤਾਈ, ਸਭ ਇੱਕ ਬਰਾਬਰ ਬਣਾਏ ਹੋਏ ਹੈ। ਅਤੇ ਭਗਤ ਕਬੀਰ ਕਹਿੰਦੇ ਹੈ, ਸਭ ਮੈਂ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕੁਛ ਹੋਈ, ਹੁਕਮ ਪਛਾਣੇ ਸੋ ਏਕੋ ਜਾਣੈ, ਬੰਦਾ ਕਹੀਏ ਸੋਈ। ਕਹਿੰਦੇ ਹੈ ਵੀ ਸਰੀਰ ਇੱਕੋ ਬਣਾਏ ਹੈ, ਸਾਰਿਆਂ ਵਿੱਚ ਇੱਕੋ ਹੀ ਪਰਮੇਸ਼ਰ ਹੈ, ਸਭ ਮਹਿ ਜੋਤ, ਜੋਤ ਹੈ ਸੋਏ, ਇੱਕੋ ਦੇ ਜਲਵਾ ਖੁਦਾ ਦਾ, ਇੱਕੋ ਦੀ ਪਰਮਾਤਮਾ ਦੀ ਜੋਤ ਹੈ, ਤਿਸ ਕਾ ਕੀਆ ਸਭ ਕੁਛ ਹੋਈ, ਉਹਦਾ ਕੀਤਾ ਸਭ ਕੁਝ ਭਾਈ ਹੋਇਆ ਅਤੇ ਹੋ ਰਿਹਾ ਅਤੇ ਹੁੰਦਾ ਰਹੇਗਾ। ਹੁਕਮ ਪਛਾਣੇ ਸੋ ਇੱਕੋ ਜਾਣੈ, ਜਿਹੜੇ ਹੁਕਮ ਪਛਾਣਦੇ ਹੈ ਭਾਵੇਂ ਗੱਲ ਨੂੰ ਬੁੱਝ ਲੈਂਦੇ, ਪਰਮਾਤਮਾ ਦੇ ਬਣਾਏ ਹੋਏ ਦੋਵੇਂ ਸਰੀਰ ਹੈ। ਅਸਲ ਵਿੱਚ ਜੋ ਮੁਸਲਮਾਨ ਉਹ ਮੁਸਲਮਾਨ ਹੋ ਕੇ ਬੰਦਗੀ ਕਰੇ ਖੁਦਾ ਦੀ, ਜਿਹੜਾ ਆਪਣੇ ਆਪ ਨੂੰ ਹਿੰਦੂ ਮੰਨਦਾ ਉਹ ਹਿੰਦੂ ਹੋ ਕੇ ਭਗਤੀ ਕਰੇ ਪਰਮੇਸ਼ਰ ਦੀ, ਜਿਹੜੇ ਇਸ ਹੁਕਮ ਨੂੰ ਜਾਣਦੇ ਹੈ ਬੰਦਾ ਕਹੀਏ ਸੋਈ, ਉਹ ਰੱਬ ਦੇ ਦਾਸ ਗੁਲਾਮ ਕਹੇ ਜਾਂਦੇ ਆ। ਬਾਕੀ ਦੇ ਧੜੇ ਬੰਨਣ ਵਾਲੇ ਤੇ ਡੰਡੇ ਖਾਂਦੇ, ਉੱਥੇ ਜਾ ਕੇ ਛਤਰ ਪੋਲੇ ਕਰਾਉਂਦੇ ਆਪਣਾ।
ਏਕ ਓਂਕਾਰ ਖੁਦਾਏ ਸੋ,
ਇੱਕ ਓਂਕਾਰ, ਤੇ ਇਸੇ ਤਰ੍ਹਾਂ ਜੋ ਖੁਦਾ ਹੈ
ਰਾਮ ਰਹੀਮ ਨਾ ਦੋਏ,
ਰਾਮ ਤੇ ਰਹੀਮ ਇਹ ਦੋ ਨਹੀਂ ਹੈ, ਇੱਕੋ ਹੀ ਹੈ, ਨਾਮ ਦੋ ਪੈ ਗਏ ਹੈ ਵੀ ਕੋਈ ਬੋਲੇ ਰਾਮ ਰਾਮ, ਕੋਈ ਸਿਵੇ ਗੁਸਈਆ, ਇਵੇਂ ਕੋਈ ਤੇ ਰਾਮ ਰਾਮ ਬੋਲਦਾ, ਕੋਈ ਸਿਵੇ ਗੁਸਈਆ, ਕੋਈ ਗੁਸਈਆ ਮਾਲਕ ਬੋਲਦਾ ਹੈ, ਕੋਈ ਉਹਨੂੰ ਖੁਦਾ ਕਹਿੰਦਾ ਹੈ, ਕੋਈ ਉਹਨੂੰ ਕੁਝ ਕਹਿੰਦਾ, ਨਾਮ ਹੀ ਦੋ ਹੈ ਉਹਦਾ, ਉਹ ਹੈ ਇੱਕ ਹੀ ਮਾਲਕ।
ਭੁੱਲੇ ਬੰਦ ਪਾਖ ਜੋ,
ਜਿਹੜੇ ਭੁੱਲ ਕੇ ਬੰਨਦੇ ਆ ਨਾ ਪੱਖ ਨੂੰ, ਧੜਿਆਂ ਨੂੰ, ਦਾਵਿਆਂ ਨੂੰ, ਇਵੇਂ ਬੰਨਦੇ ਆ ਭੁੱਲ ਕੇ ਪੱਖਾਂ ਨੂੰ।
ਜਨਮ ਮਰਨ ਮਹਿ ਸੋਏ,
ਉਹ ਜੰਮਣ ਮਰਨ ਵਿੱਚ ਪੈ ਜਾਂਦੇ ਆ, ਮੰਨ ਲਓ ਸੇਖ ਜੰਮਦੇ ਮਰਦੇ ਹੈ। ਆ ਜਿਵੇਂ ਹੁਣ ਇੱਥੇ ਹਿੰਦੂ ਰਾਸ਼ਟਰਵਾਦ ਵਾਲੇ ਨੇ ਮੂੰਹ ਚੁੱਕਿਆ, ਤਾਂ ਨੂੰ ਭੁੰਡਾ ਵਾਂਗ ਸਭ ਸਨਾਤਨੀ ਕਰ ਦੇਂਗੇ, ਹਿੰਦੂ ਹਿੰਦੂ ਕਰ ਦੇਂਗੇ, ਹਿੰਦੂ ਹੀ ਰਹੇਗੇ। ਜਦੋਂ ਇਹਨਾਂ ਦੇ ਮੂੰਹ 'ਚ ਥੁੱਕਿਆ ਜਾਂਦਾ ਸੀ ਆਪ ਤੁਰਕਾਂ ਵੱਲੋਂ, ਉਦੋਂ ਤਾਂ ਕੋਈ ਕਹਿੰਦਾ ਨਹੀਂ ਸੀ ਵੀ ਹਿੰਦੂ ਹੀ ਹਿੰਦੂ ਰਹਿਣਗੇ। ਹੁਣ ਆ ਸਰਕਾਰਾਂ ਨੇ ਮੂੰਹ ਚੁੱਕੇ ਹੋਏ ਹੈ, ਇਹ ਪੱਖਵਾਦੀ ਕੁਝ ਨਹੀਂ ਕਰ ਸਕਦੇ, ਇਹ ਜਿਹੜੇ ਧੜੇ ਪਰਮੇਸ਼ਰ ਨੇ ਜਿਹੜੇ ਬਣਾ ਤੇ ਧਰਮ ਹੈ ਉਨੇ ਹੀ ਰਹਿਣੇ ਹੈ, ਅਤੇ ਇਹ ਲੋਕ ਜਿਹੜੇ ਜੰਮਣ ਮਨ 'ਚ ਪੈ ਜਾਣਗੇ ਉੱਥੇ ਇਹਨਾਂ ਦਾ ਡਾਂਗ ਸੋਟਾ ਫਿਰੂ ਇਹਨਾਂ ਨੂੰ।
ਜੋ ਪਈ ਦੇਹੇ ਕੂਰ ਕੋਰੇ ਇਹੋ ਦਾਵਾ,
ਇਹ ਮੰਨ ਲਓ ਸੇਖ ਜਿਹੜੀ ਦੇਹ ਹੈ ਝੂਠੀ ਹੈ, ਪੰਜ ਤੱਤਾਂ ਦੀ ਨਾਸਵਾਨ ਹੈ, ਇਸ ਕਰਕੇ ਦੇਹ ਨਾਲ ਜੁੜੇ ਜਿਹੜੇ ਦਾਵੇ ਪੱਖ ਵੀ ਮੈਂ ਹਿੰਦੂ ਹਾਂ, ਮੈਂ ਮੁਸਲਮਾਨ, ਇਹ ਧੜੇ ਵੀ ਝੂਠੇ ਹੀ ਹਨ।
ਹਿੰਦੂ ਤੁਰਕ ਮਨੈ ਜੇ ਮਨਾਵੇ,
ਜਿਹੜੇ ਹਿੰਦੂ ਦੇ ਤੁਰਕ ਮੰਨਦੇ ਦਾਵਿਆਂ ਪੱਖਾਂ ਧੜਿਆਂ ਨੂੰ ਅਤੇ ਹੋਰਾਂ ਪਾਸਾਂ ਬਣਾਉਂਦੇ, ਬਣ ਮੁਸਲਮਾਨ, ਬਣ ਤੂੰ ਦੂਜਾ ਜਿਹੜਾ ਹਿੰਦੂ,
ਕਟ ਫੂਟੇ ਕਿਆ ਨਾਮ ਕਹੋਗੇ।
ਮੰਨ ਲਓ ਸੇਖ ਜਿਵੇਂ ਘੜੇ ਟੁੱਟ ਜਾਵੇ ਤੇ ਉਹਨੂੰ ਤੁਸੀਂ ਕੀ ਕਹੋਗੇ? ਘੜਾ ਟੁੱਟ ਗਿਆ ਤੇ ਉਹਦੇ ਠੀਕਰੀਆਂ ਬਣ ਗਈਆਂ, ਮਿੱਟੀ ਦਾ ਮਿੱਟੀ ਹੋ ਗਿਆ, ਉਹਦਾ ਕੋਈ ਨਾਮ ਨਹੀਂ ਰਹਿ ਜਾਂਦਾ ਘੜੇ ਟੁੱਟ ਜਾਣ ਵਾਲੇ। ਜਦੋਂ ਘੜਾ ਟੁੱਟ ਜਾਏ ਇਸੇ ਤਰ੍ਹਾਂ ਸਰੀਰ ਰੂਪੀ ਜਦੋਂ ਘੜਾ ਫੁੱਟ ਜਾਏਗਾ ਟੁੱਟ ਜਾਏਗਾ ਫਿਰ ਇਹਦਾ ਕੀ ਨਾਮ ਕਹੋਗੇ? ਵੀ ਕੌਣ ਹੈ ਮੁਸਲਮਾਨ ਤੇ ਕਿਹੜਾ ਹਿੰਦੂ ਹੈ?
ਤਨ ਦਾਵੇ ਬਿਨਾ ਜਬਰ ਰਹੋਗੇ।
ਇਹ ਜਿਹੜਾ ਸਰੀਰ ਹੈ ਦਾਵੇ ਸਰੀਰ ਕਰਕੇ ਹੀ ਹੈ, ਜਦੋਂ ਸਰੀਰ ਹੀ ਨਹੀਂ ਰਹੇਗਾ ਫਿਰ ਕਿਸ ਤੇ ਜਿਹੜਾ ਦਾਵਾ ਕਰੋਗੇ?
ਅੱਲਾਹ ਅਕਾਲ ਏਕ ਸ੍ਰੀ ਨਾਮ।
ਅੱਲਾ ਵੀ ਇੱਕ ਹੈ, ਅਕਾਲ ਵੀ ਇੱਕ ਹੈ, ਦੋਵੇਂ ਨਾਮ ਇੱਕ ਪਰਮੇਸ਼ਰ ਦੇ ਹੀ ਹੈ।
ਦਾਵੇ ਕਰਹਿ ਪਖੰਡਨ ਧਾਮ।
ਜਿਹੜੇ ਪਖੰਡ ਦੇ ਘਰ ਲੋਕ ਹੈ ਉਹੀ ਉਹ ਦਾਅਵੇ ਕਰਦੇ ਹੈ, ਉਹੀ ਉਹ ਧੜੇ ਕਰਦੇ ਹੈ, ਪੱਖ ਬੰਨਦੇ ਹੈ।
ਜਗਤ ਝੂਠਾ ਮਹਿ ਝੂਠੋ ਦਾਅਵੇ।
ਸੰਸਾਰ ਵਿੱਚ ਇਹ ਸੰਸਾਰ ਵੀ ਝੂਠ ਹੈ ਅਤੇ ਸੰਸਾਰ ਵਿੱਚ ਜਿਹੜੇ ਦਾਅਵੇ ਪੱਖਵਾਦ ਕਰਦੇ ਇਹ ਵੀ ਝੂਠੇ ਹੀ ਹੈ। ਜਿਹੜੇ ਜਾਤਾਂ ਸਨਾਤਾਂ ਦੇ ਕਹਿੰਦੇ ਮੇਰੀ ਜਾਤ ਆਹ ਹੈ, ਮੇਰੀ ਜਾਤ ਆਹ ਹੈ।
ਦ੍ਰਿਸ਼ਟ ਮਾਨ ਸਭ ਹੀ ਬਿਨ ਸਾਵੇ।
ਦ੍ਰਿਸ਼ਟ ਮਾਨ ਜਿੰਨਾ ਇਹ ਸੰਸਾਰ ਦਿਸ ਰਿਹਾ ਸਭ ਨਾਸ ਹੋ ਜਾਣ ਵਾਲਾ ਹੈ।
ਆਸ ਵਿਚਾਰ ਮੰਨ ਲਓ ਉਰ ਕਰੀਏ।
ਇਸ ਤਰ੍ਹਾਂ ਦੀ ਜਿਹੜੀ ਸ੍ਰੇਸ਼ਟ ਵਿਚਾਰ ਹੈ ਮੰਨ ਲਓ ਸ਼ੇਖ ਹਿਰਦੇ ਵਿੱਚ ਧਾਰਨ ਕਰੀਏ।
ਜਹਾਂ ਜੇ ਭਲਾ
ਜੇ ਤੂੰ ਵੀ ਭਲਾ ਆਪਣਾ ਜੀਵ ਆਤਮਾ ਦਾ ਕਰਨਾ ਚਾਹੁੰਦਾ ਤੇ ਭਰਮ ਨੂੰ ਫਿਰ ਨਾਸ ਕਰੀਏ।
ਕਮਤ ਬਿਦਾਰਨ ਦੀ ਉਪਦੇਸਾ।
ਸਤਿਗੁਰ ਜੀ ਨੇ ਖੋਟੀ ਮਤ ਨੂੰ ਨਾਸ ਕਰਨ ਵਾਸਤੇ ਇਹ ਉਪਦੇਸ਼ ਦਿੱਤਾ ਹੈ।
ਕਿਰਪਾ ਦ੍ਰਿਸ਼ਟ ਦੇਖੀ ਜਗਤੇ ਸਾ।
ਜਗਤ ਦੇ ਮਾਲਕ ਸਤਿਗੁਰ ਜੀ ਨੇ ਬੜੀ ਮਿਹਰ ਦੀ ਦ੍ਰਿਸ਼ਟੀ ਨਾਲ ਹੀ ਦੇ ਵੱਲ ਜਦੋਂ ਤੱਕਿਆ ਦੇਖਿਆ।
ਦੋਹਰਾ ਦੰਭ ਕਦਨ ਕੇ ਬਚਨ ਤੇ।
ਪਖੰਡ ਨੂੰ ਜੋ ਸਤਿਗੁਰੂ ਨਾਸ ਕਰਨ ਵਾਲੇ ਹੈ, ਕੱਟਣ ਵਾਲੇ, ਦੂਰ ਕਰਨ ਵਾਲੇ ਹੈ ਤੇ ਮਹਾਰਾਜ ਜੀ ਦੇ ਬਚਨ ਦੇ ਨਾਲ ਹੀ।
ਆਨੰਦ ਸਦਨ ਸੁਣ ਬਾਨਾ।
ਗੁਰੂ ਸਾਹਿਬ ਜੀ ਦੇ ਬਚਨ ਸੁਣਦਾ ਇਹਦੇ ਆਨੰਦ ਦਾ ਘਰ ਹੀ ਹੋ ਗਿਆ ਹੈ। ਜਾਂ ਵੀ ਅਨੰਦ ਸਦਨ ਆਨੰਦ ਦੇ ਘਰ ਜੋ ਸਤਿਗੁਰੂ ਜੀ ਦੇ ਬਚਨ ਹੈ ਇਹ ਸੁਣ ਕੇ ਇਹ ਆਨੰਦ ਦਾ ਘਰ ਹੀ ਬਣ ਗਿਆ ਹੈ।
ਪਦ ਪੰਕਜ ਪਰ ਪਰ ਰਹਿਓ।
ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਉੱਪਰ ਫਿਰ ਤੇ ਢਹਿ ਕੇ ਪੈ ਰਿਹਾ ਹੈ।
ਹਰਖਤ ਔਰ ਪੀ ਚਾਨਾ।
ਹਿਰਦੇ ਵਿੱਚ ਚੈਨ ਸ਼ਾਂਤੀ ਹੋ ਆਈ ਹੈ ਤੇ ਹਿਰਦੇ ਵਿੱਚ ਬੜੀ ਪ੍ਰਸੰਨਤਾ ਖੁਸ਼ੀ ਵੀ ਹੋ ਆਈ ਹੈ।
ਚੌਬਈ ਹੋਏ ਦੀਨ ਮਨ ਬਿਨਾ ਬਖਾਨੀ।
ਫਿਰ ਬੜਾ ਦੀਨ ਮਾਣਾ ਹੋ ਕੇ ਨੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ।
ਆਪ ਜਾਣੇ ਤਮ ਸ੍ਰੀ ਗੁਣਖਾਨੀ।
ਮਹਾਰਾਜ ਮੈਂ ਤੇ ਹੁਣ ਜਾਣਿਆ ਸਮਝਿਆ ਤੁਸੀਂ ਤੇ ਸ਼੍ਰੋਮਣੀ ਗੁਣਾਂ ਦੀ ਖਾਣੀ ਹੋ।
ਭਇਓ ਮਰੀ ਦੰਗ ਰਾਵਰ ਕੇ ਰਾ।
ਹੱਥ ਜੋੜ ਕੇ ਕਹਿੰਦਾ ਮੈਂ ਆਪਦਾ ਸੇਵਕ ਹੋ ਗਿਆ ਜੀ, ਸਿੱਖ ਹੋ ਗਿਆ ਅੱਜ ਤੋਂ।
ਭਜਨ ਸੰਤ ਭਰਮ ਮਿਟ ਗਇਓ ਮੇਰਾ।
ਤੁਹਾਡੇ ਦੇ ਬਚਨ ਸੁਣਦਿਆਂ ਹੀ ਮੇਰਾ ਦੇ ਭਰਮ ਹੀ ਮਿਟ ਗਿਆ ਮਹਾਰਾਜ।
ਓ ਖੁਦਾਏ ਮੂਰਤ ਧਰ ਆਏ।
ਉਸ ਖੁਦਾਈ ਨੇ ਜਿਹੜਾ ਤੁਹਾਡੀ ਮੂਰਤ ਸਰੂਪ ਧਾਰ ਕੇ ਉਹ ਖੁਦਾਈ ਆਇਆ ਹੋਇਆ, ਤੁਸੀਂ ਦੇ ਖੁਦਾ ਹੋ ਜੀ।
ਦਾਵੇ ਦ੍ਵੈਤ ਪਖੰਡ ਮਿਟਾਏ।
ਜਿਹੜੇ ਦਾਵੇ ਪੱਖਵਾਦ ਧੜੇ ਕਰਨੇ ਵੀ ਮੈਂ ਹਿੰਦੂ ਉਹ ਮੁਸਲਮਾਨ ਜਾਂ ਉਹ ਮੁਸਲਮਾਨ ਮੈਂ ਹਿੰਦੂ ਇਹ ਦਾਵੇ ਫਿਰ ਦਵੈਤ ਭਾ ਇਸੇ ਕਰਕੇ ਹੁੰਦਾ ਨਾ ਜਦੋਂ ਦਾਅਵੇ ਕਰੀਦੇ ਹੈ ਉਹ ਦੂਜੇ ਨਾਲ ਈਰਖਾ ਆਪਣੇ ਨਾਲ ਪ੍ਰੇਮ ਇਹ ਦਵੈਤ ਪਖੰਡ ਸਾਰੇ ਮਾਰੇ ਤੁਸਾਂ ਨੇ ਮਿਟਾ ਦਿੱਤੇ ਹੈ ਜਾਂ ਵੀ ਦਾਅਵੇ ਦਵੈਤ ਪਖੰਡ ਮਿਟਾਏ। ਆਪ ਜੀ ਨੇ ਸੰਸਾਰ 'ਤੇ ਆ ਕੇ ਦਾਅਵੇ ਵੀ ਝੂਠੇ ਦਵੈਤ ਪਖੰਡ ਸਾਰੇ ਮਿਟਾਏ ਇਸ ਕਰਕੇ ਹੀ ਆਏ ਹੋ।
ਆਪ ਤਮ ਪੀਰ ਭਾਇਓ ਹੋ ਮੇਰੇ।
ਮਹਾਰਾਜ ਆਪ ਜੀ ਹੁਣ ਮੇਰੇ ਪੀਰ ਹੋ ਗਏ ਹੋ।
ਉਪਜੀ ਸਾਂਤ ਦਰਸ਼ਕੋ ਹੇਰੇ।
ਆਪ ਜੀ ਦਾ ਦਰਸ਼ਨ ਦੇ ਕੇ ਮੇਰੇ ਮਨ ਵਿੱਚ ਸ਼ਾਂਤੀ ਹੋ ਆਈ ਹੈ।
ਮੁਰ ਔਰ ਨਭ ਰਵ ਰੂਪ ਤੁਮਾਰਾ।
ਤੁਹਾਡਾ ਸਰੂਪ ਸੂਰਜ ਦੀ ਨਿਆਈ ਹੈ, ਮੇਰਾ ਹਿਰਦਾ ਆਕਾਸ਼ ਹੈ।
ਬਚਨ ਕਿਰਨ ਯਤ ਕਰਹ ਬਸਾਰਾ।
ਆਪਣੇ ਸਰੂਪ ਰੂਪ ਜਿਹੜਾ ਤੁਹਾਡਾ ਸਰੂਪ ਸੂਰਜ ਦੀ ਨਿਆਈ ਹੈ, ਜਿਹੜੇ ਆਪ ਜੀ ਦੇ ਬਚਨ ਹੈ ਉਹ ਕਿਰਨਾਂ ਵਾਂਗ ਹੈ, ਬਚਨਾਂ ਰੂਪੀ ਕਿਰਨਾਂ ਦੇ ਸਹਿਤ ਮੇਰੇ ਹਿਰਦੇ ਰੂਪੀ ਆਕਾਸ਼ 'ਚ ਮਹਾਰਾਜ ਵਾਸਾ ਕਰੋ।
ਦਿਪੈ ਸਦੀਵ ਮੋਹ ਤਮਨਾਸੋ।
ਜਿਸ ਆਪ ਜੀ ਦੇ ਸਰੂਪ ਦਾ ਸਰੂਪ ਰੂਪੀ ਸੂਰਜ ਦਾ ਹਮੇਸ਼ਾ ਪ੍ਰਕਾਸ਼ ਹੁੰਦਾ ਰਹੇ ਮੇਰੇ ਹਿਰਦੇ ਰੂਪੀ ਆਕਾਸ਼ ਵਿੱਚ, ਤੇ ਮੇਰਾ ਮੋਹ ਰੂਪੀ ਹਨੇਰਾ ਨਾਸ ਹੋ ਜਾਏ।
ਕਲ ਮਲ ਉੱਡ ਕੋ ਮਿਟਹਿ ਪ੍ਰਕਾਸ਼ੋ।
ਪਾਪਾਂ ਰੂਪੀ ਤਾਰਿਆਂ ਦਾ ਜਿਹੜਾ ਪ੍ਰਕਾਸ਼ ਹੋ ਰਿਹਾ ਟਿਮਟ ਮਾਰੇ ਹਿਰਦੇ ਰੂਪੀ ਆਕਾਸ਼ ਵਿੱਚ, ਇਹ ਵੀ ਮਿਟ ਜਾਣ।
ਦੋਹਰਾ ਪ੍ਰਸ਼ਨ ਕਹਾ ਇੱਕ ਔਰ ਮੋਜਾ।
ਗੁਰੂ ਸਾਹਿਬ ਜੀ, ਇੱਕ ਮੈਂ ਆਪ ਜੀ ਨੂੰ ਹੋਰ ਪ੍ਰਸ਼ਨ ਕਹਿੰਦਾ ਹਾਂ।
ਜੋ ਖੁਦਾਏ ਦਰਗਾਹ।
ਜੋ ਉਸ ਸੱਚੇ ਸੁੱਚੇ ਪਰਮਾਤਮਾ ਖੁਦਾ ਦੀ ਸੱਚੀ ਦਰਗਾਹ ਹੈ।
ਕੋ ਆਦਰ ਤਹਿ ਪਾਵਈ।
ਗੁਰੂ ਸਾਹਿਬ ਜੀ, ਉੱਥੇ ਕੌਣ ਆਦਰ ਪਾਉਂਦਾ ਸਤਿਕਾਰ ਪਾਉਂਦਾ ਹੈ।
ਜਿਹਨ ਕਾਰ ਕਿਤਨਾ ਹੈ।
ਤੇ ਜਿਸ ਨੂੰ ਵੀ ਉੱਥੇ ਜਾਇਆ ਨਾ ਨੁੱਕਰ ਨਹੀਂ ਹੁੰਦੀ, ਨਾ ਫਣਾ ਨਿਰਾਦਰ ਨਹੀਂ ਕਿਤੇ ਹੁੰਦਾ।
ਚੌਪਈ ਤਿਹ ਕੇ ਲੱਛਣ ਮੁਝ ਸੁਣਾਈਏ।
ਉਸ ਸੱਚੀ ਦਰਗਾਹ ਦੇ ਤੇ ਉਸ ਮਹਾਨ ਪੁਰਖ ਦੇ ਲੱਛਣ ਮੈਨੂੰ ਸੁਣਾਈਏ ਜੀ।
ਜਿਹ ਤੇ ਦਰਗਹ ਠਾਕ ਨਾ ਪਈਏ।
ਜਿਸ ਕਰਕੇ ਸੱਚੀ ਦਰਗਾਹ 'ਚ ਜਾਇਆ ਰੋਕ ਨਹੀਂ ਪੈਂਦੀ, ਅੱਗੇ ਉਹ ਖੜਾਇਆ ਨਹੀਂ ਜਾਂਦਾ, ਖੜਿਆ ਨਹੀਂ ਕੀਤਿਆ ਜਾਂਦਾ।
ਬਾਹਰੋਂ ਸ੍ਰੀ ਪ੍ਰਭ ਬਚਨ ਉਚਾਰੇ।
ਸੁਣ ਕੇ ਸਤਿਗੁਰ ਜੀ ਨੇ ਬਚਨ ਉਚਾਰੇ ਕਹੇ।
ਦਾਤੀ ਕੀਰਤ ਨਾਮ ਦੁਆਤੀ ਦਾਵੇ ਜਿਹ ਮਨ ਟਾਰੇ।
ਗੁਰੂ ਸਾਹਿਬ ਕਹਿੰਦੇ ਮਾਲੋ ਸੇਖ, ਜਿਵੇਂ ਪਹਿਲਾਂ ਦੱਸਿਆ ਉਸੇ ਤਰ੍ਹਾਂ ਕਹਿੰਦੇ ਆ ਵੀ ਜਿਨ੍ਹਾਂ ਨੇ ਦਵੈਦ ਭਾ ਈਰਖਾ ਅਤੇ ਇਸੇ ਤਰ੍ਹਾਂ ਦੁਤੀਆ ਭਾਵ ਤੂੰ ਮੈਂ ਇਹ ਛੱਡ ਕੇ ਅਤੇ ਦਾਅਵੇ ਜਿਹੜੇ ਹੈ ਪੱਖਵਾਦ ਦੇ, ਧੜਿਆਂ ਦੇ ਮੈਂ ਮੁਸਲਮਾਨ ਤੂੰ ਹਿੰਦੂ, ਇਹ ਪੱਖਵਾਦ ਦੇ ਦਾਅਵੇ ਜਿਨ੍ਹਾਂ ਨੇ ਮਨ ਤੋਂ ਟਾਲੇ ਛੱਡੇ ਹੈ।
ਭਾਣਾ ਵਾਹਿਗੁਰੂ ਕੋ ਮੰਨਿਓ।
ਅਤੇ ਬਸ ਇੱਕ ਵਾਹਿਗੁਰੂ ਦੇ ਭਾਣਾ ਹੁਕਮ ਮੰਨਿਆ ਹੈ, ਸਤਿਗੁਰੂ ਤੇਰਾ ਹੀ ਹੈ ਸਭ ਕੁਝ।
ਕਲ ਮਹਿ ਕੀਰਤ ਨਾਮ ਬਖਾਨਿਓ।
ਫਿਰ ਕਲਯੁਗ ਦੇ ਭਿਆਨਕ ਸਮੇਂ ਵਿੱਚ ਜਿਨ੍ਹਾਂ ਨੇ ਵਾਹਿਗੁਰੂ ਦੀ ਕੀਰਤੀ ਸਿਫਤ ਕੀਤੀ ਅਤੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਕਿਹਾ ਹੈ।
ਤਨ ਕੋ ਆਦਰ ਸਰਬ ਤਿੰਨ ਕੋ ਆਦਰ ਸਰਬ ਸਥਾਨਾ।
ਉਹਨਾਂ ਦਾ ਜਿਹੜਾ ਆਦਰ ਮਾਲੋ ਸੇਖ ਸਾਰੇ ਸਥਾਵਾਂ 'ਤੇ ਹੁੰਦਾ ਹੈ, ਇੱਥੇ ਵੀ ਉਹਨਾਂ ਦਾ ਆਦਰ, ਉਸ ਪ੍ਰਲੋਕ ਵਿੱਚ ਵੀ ਉਹਨਾਂ ਦਾ ਆਦਰ। ਉਹਨਾਂ ਚੱਲਿਆ ਪਤਸੰ ਜਨਮ ਸਵਾਰ ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ, ਉਹਨਾਂ ਦੀ ਇੱਜ਼ਤ ਅਬਰੂ ਇੱਥੇ ਵੀ ਹੁੰਦੀ ਹੈ, ਇੱਜ਼ਤ ਅਬਰੂ ਨਾਲ ਉੱਥੇ ਵੀ ਜਾਂਦੇ, ਉਹਨਾਂ ਦਾ ਸਾਰੇ ਥਾਂ ਜਿਹੜਾ ਆਦਰ ਹੁੰਦਾ। ਉਹਨਾਂ ਨੂੰ ਨਹੀਂ ਕੋਈ ਕਹਿੰਦਾ ਰੇਰੇ ਦਰਗਹਿ ਕਹਿ ਨਾ ਕੋ, ਉਹਨਾਂ ਨੂੰ ਨਹੀਂ ਕਹਿੰਦਾ ਅਰੇ ਅਰੇ ਉੱਠ, ਨਾ ਨੁੱਕਰ ਨਹੀਂ ਹੁੰਦੀ, ਨਾ ਫਣਾ ਨਹੀਂ ਹੁੰਦੀ, ਮਾਣ ਸਤਿਕਾਰ ਹੁੰਦਾ ਉਹਨਾਂ ਦਾ ਸਾਰੇ ਥਾਵਾਂ 'ਤੇ।
ਹਰਖ ਸੋਖ ਸਮਾਨ ਅਮਾਨਾ।
ਉਹ ਮਹਾਂਪੁਰਖ ਤਦ ਬੇਤੇ ਦਰਵੇਸ਼ ਫਕੀਰ ਰੱਬ ਦੇ ਪਿਆਰੇ ਖੁਸ਼ੀ ਗਮੀ ਵਿੱਚ ਸਮਾਨ ਰਹਿੰਦੇ ਹੈ, ਆਦਰ ਨਿਰਾਦਰ ਵਿੱਚ ਹੀ ਇੱਕ ਬਰਾਬਰ ਰਹਿੰਦੇ ਹੈ।
ਨਕਾਰ
ਐਸੀ ਅਵਸਥਾ ਵਾਲਿਆਂ ਨੂੰ ਜਿਹੜਾ ਨਕਾਰ, ਨਾ ਫਨਾ, ਨਿਰਾਦਰ, ਨਾ ਨੁੱਕਰ ਕਿਸੇ ਵੀ ਥਾਂ 'ਤੇ ਨਹੀਂ ਹੁੰਦੀ।
ਸੱਚ ਰਤੇ ਸੋ ਸੱਚ ਬਗੋ ਵਹ।
ਮਾਲੋ ਸੇਖ, ਜਿਹੜੇ ਸੱਚ ਪਰਮਾਤਮਾ ਦੇ ਰੰਗ ਵਿੱਚ ਰਤੇ ਰੰਗੇ, ਉਹ ਸੱਚ ਹੀ ਕਹਿੰਦੇ ਹਮੇਸ਼ਾ।
ਕੋਮਲ ਹਿਰਦੇ ਪਰ ਉਪਕਾਰੀ।
ਉਹਨਾਂ ਦੇ ਹਿਰਦੇ ਬੜੇ ਕੋਮਲ ਹੈ, ਕਿਸੇ ਦਾ ਦੁੱਖ ਸਹਾ ਨਹੀਂ ਸਕਦੇ, ਦਰਬ ਜਾਂਦੇ ਪਰ ਉਪਕਾਰੀ ਹੁੰਦੇ ਉਹ ਮਹਾਂਪੁਰਖ।
ਦੁੱਖ ਸੁੱਖ ਮਹਿ ਸਮਾ ਕਰਤ ਵਿਚਾਰੀ।
ਦੁੱਖ ਹੋਵੇ ਸੁੱਖ ਵੇ ਹੋਵੇ ਸਮ ਦ੍ਰਿਸ਼ਟੀ ਦੀ ਵਿਚਾਰੀ ਕਰਦੇ ਸੁੱਖ ਦੁੱਖ ਵਿੱਚ, ਉਹ ਸੁੱਖ ਵਿੱਚ ਨੱਚਦੇ ਨਹੀਂ, ਦੁੱਖ ਵਿੱਚ ਰੋਂਦੇ ਨਹੀਂ, ਸਮ ਦ੍ਰਿਸ਼ਟੀ ਦੀ ਵਿਚਾਰੀ ਕਰਦੇ ਬਰਾਬਰ ਹੀ ਸਮਝਦੇ ਹੈ।
ਦੋਹਰਾ ਸ੍ਰੀ ਗੁਰ ਕੋ ਉਪਦੇਸ਼ ਸੁਣਾ।
ਸਤਿਗੁਰੂ ਜੀ ਦਾ ਮਹਾਨ ਉਪਦੇਸ਼ ਸੁਣ ਕੇ
ਪੀਰ ਥਾਪ ਨਿਜ ਸੋਏ।
ਮਾਲੋ ਸੇਖ ਨੇ ਆਪਣਾ ਪੀਰ ਸਤਿਗੁਰੂ ਜੀ ਨੂੰ ਥਾਪ ਲਿਆ, ਇਸਤ ਕਰ ਲਿਆ ਹੈ।
ਭਇਓ ਮਰੀਦ ਅਧੀਨ ਹਵਾ।
ਬੜਾ ਇਹ ਅਧੀਨ ਹੋ ਕੇ ਮਰੀਦ ਹੋ ਗਿਆ, ਸਿੱਖ ਹੋ ਗਿਆ ਮਹਾਰਾਜ ਜੀ ਦਾ।
ਹਿਰਦੇ ਪ੍ਰੇਮ ਮੈਂ ਸੋਏ।
ਕੀ ਵੇਖ ਕੇ ਪੜ੍ਹ ਕੇ ਨਹੀਂ
ਹਿਰਦੇ ਹਿਰਦੇ ਪ੍ਰੇਮ ਮਸ ਹੋਏ।
ਹਿਰਦਾ ਦੇ ਪ੍ਰੇਮ ਹਿਰਦੇ ਵਿੱਚ ਬੜਾ ਹੋ ਆਇਆ ਹੈ।
ਚੌਪਈ ਕੇਤਕ ਦਿਓਸ ਰਹਿਓ ਪ੍ਰਭ ਪਾਸੋ।
ਕਿੰਨੇ ਦੇਣੀ ਇਹ ਮੰਨ ਲਓ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਸ੍ਰੀ ਕਰਤਾਰਪੁਰ ਸਾਹਿਬ ਹੀ ਰਹਿਆ ਹੈ।
ਗਇਓ ਸੇਖ ਪੁਨ ਆਪਣਾ ਵਾਸੋ।
ਫਿਰ ਮੰਨ ਲਓ ਸੇਖ ਗੁਰੂ ਜੀ ਪਾਸੋਂ ਆਗਿਆ ਲੈ ਕੇ ਆਪਣੇ ਘਰ ਚਲਾ ਗਿਆ।
ਹਿਰਦੇ ਧਰੇ ਸ੍ਰੀ ਨਾਨਕ ਧਿਆਨਾ।
ਆਪਣੇ ਘਰ ਜਾ ਕੇ ਵੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦਾ ਹਿਰਦੇ ਵਿੱਚ ਧਿਆਨ ਧਰ ਹੈ।
ਬੈਠੇ ਜਹਾਨਤ ਕਰਹਿ ਬਖਾਨਾ।
ਜਿੱਥੇ ਵੀ ਪਿੰਡ ਵਿੱਚ ਬੈਠਦਾ ਹੁਣ ਦੂਜੀ ਗੱਲਾਂ ਨਹੀਂ ਕਰਦਾ, ਬਸ ਗੁਰੂ ਨਾਨਕ ਸਾਹਿਬ ਜੀ ਦੀ ਉਸਤਤੀ ਕਰੀ ਜਾਂਦਾ ਹੈ।
ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰ ਦੇ ਮਾਲੋ ਸੇਖ ਪ੍ਰਸੰਗ ਵਰਨਨ ਨਾਮ ਚਾਲੀਸਵਾਂ ਅਧਿਆਏ।
ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਦੇ 40 ਅਧਿਆਏ ਸਮਾਪਤ ਹੋ ਗਏ ਹੈ।
ਦੋਹਰਾ ਗੁਰ ਗੋਬਿੰਦ ਸਿੰਘ ਸਿਮਰਨਿਤ।
ਅਗਲਾ ਪ੍ਰਸੰਗ ਆਰੰਭ ਕਰਦੇ ਹੋਏ ਕਵੀ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਿਮਾ ਦਾ ਮੰਗਲ ਕਰਦੇ ਹੈ। ਕਹਿੰਦੇ ਹੈ ਵੀ ਹੇ ਮਨਾ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਦਾ ਹੀ ਤੂੰ ਸਿਮਰ ਯਾਦ ਕਰ।
ਅਪਰ ਨਾ ਜਾਹੇ ਸਮਾਨ।
ਜਿੰਨਾ ਸਤਿਗੁਰਾਂ ਦੇ ਬਰਾਬਰ ਹੋਰ ਕੋਈ ਹੈਗਾ ਨਹੀਂ ਹੈ ਸੰਸਾਰ ਦੇ ਗੁਰ ਨਾਲ ਤੁਰਨ ਲੱਗੇ ਖੋਜ ਜੁੱਠਾ ਬ੍ਰਹਿਮੰਡ।
ਜੀਅਤ ਰਾਜ ਸੁਖ ਸਰਬਦਾ।
ਜਿਹੜੇ ਜਿਉਂਦਿਆਂ ਹੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਣ ਜਾਂਦੇ, ਆਪਣਾ ਗੁਰੂ ਜਿਹੜੇ ਬਣਾ ਲੈਂਦੇ ਮਹਾਰਾਜ ਜੀ ਨੂੰ, ਜਿਉਂਦਿਆਂ ਜਿਉਂਦਿਆਂ ਹੀ ਸਤਿਗੁਰੂ ਉਹਨੂੰ ਸਾਰਾ ਹੀ ਜਿਹੜਾ ਰਾਜ ਭਾਗ ਦਾ ਸੁੱਖ ਐਸ ਵਰਜ ਦੇ ਦਿੰਦੇ ਹੈ।
ਮਰਤ ਮੁਕਤ ਦੇ ਦਾਨ।
ਫਿਰ ਮਰਦਿਆਂ ਵੀ ਮੁਕਤੀ ਦਾ ਦਾਨ ਦੇ ਦਿੰਦੇ ਹੈ, ਕੇਵਲ ਮੁਕਤੀ ਬਖਸ਼ ਦਿੰਦੇ ਹੈ।
ਸ੍ਰੀ ਬਾਲਾ ਸੰਦਰ ਵਾਚ ਚੌਪਈ ਸ੍ਰੀ ਅੰਗਦ ਸੋਨਾ ਕਥਾ ਮਹਾਨਾ।
ਭਾਈ ਬਾਲਾ ਜੀ ਕਹਿਣ ਲੱਗੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸਤਿਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸਭ ਤੋਂ ਉੱਤਮ ਹਰ ਕੀ ਕਥਾ, ਵੱਡੀ ਕਥਾ, ਮਹਾਨ ਕਥਾ, ਉਹ ਅੱਗੇ ਵੀ ਸੁਣਨਾ ਕਰੋ।
ਮਾਲੋ ਮੀਤ ਹੋਤੋ ਇੱਕ ਖਾਨਾ।
ਇਹ ਜੋ ਮਾਲੋ ਸੇਖ ਸੀ, ਗੁਰੂ ਕਾ ਸਿੱਖ ਬਣ ਕੇ ਘਰ ਚਲਾ ਗਿਆ ਤੇ ਇਹਦਾ ਇੱਕ ਖਾਣ ਪਠਾਣ ਮਿੱਤਰ ਹੈ ਸੀ।
ਸੋ ਜਬ ਮਿਲਣ ਹੇਤ ਟਿਗਾਵਾ।
ਉਹ ਮਾਲੋ ਸੇਖ ਦਾ ਮਿੱਤਰ ਜਦੋਂ ਮਿਲਣ ਵਾਸਤੇ ਮਾਲੋ ਸੇਖ ਨੂੰ ਆਇਆ,
ਕਰਕੇ ਹਰਖ ਸਲਾਮਾ ਲਾਵਾ।
ਸਲਾਮਾ ਲੇਕਮ ਕਰਕੇ ਬੜੀ ਖੁਸ਼ੀ ਨਾਲ ਉਹਨੇ ਕਿਹਾ,
ਬੈਠੋ ਨਿਕਟ ਧਰਾ ਅਨਰਾਗਾ।
ਐਵੇਂ ਕੋਲ ਹੋ ਕੇ ਬੈਠ ਗਿਆ, ਬਹੁਤਾ ਪ੍ਰੇਮ ਪਿਆਰ ਧਾਰ ਕੇ
ਤਪ ਗੁਰ ਕੇ ਗੁਣ ਗਾਵਨ ਲਾਗਾ।
ਇੱਧਰ ਜੋ ਮਾਲੋ ਸੇਖ ਸੀ ਤਦੋਂ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਣ ਲੱਗਾ,
ਸੁਨਾ ਉਬਾਰੇ ਖਾਂ ਜੋ ਖੁਦਾਏ।
ਉਬਾਰੇ ਖਾਂ ਇਹਨਾਂ ਪੜ੍ਹਨਾ ਨਹੀਂ ਤੇ ਹੋਣਾ, ਸੁਣੋ ਉਬਾਰੇ ਖਾਂ, ਸੁਣੋ ਉਬਾਰੇ ਖਾਂ ਜੋ ਖੁਦਾਏ। ਉਹ ਕਹਿਣ ਲੱਗਾ ਉਬਾਰੇ ਖਾਂ ਵੀ ਸੁਣ, ਇਹ ਮਾਲੋ ਸੇਖ ਕਹਿਣ ਲੱਗਾ ਉਬਾਰੇ ਖਾਂ ਸੁਣ ਜੋ ਖੁਦਾ ਹੈ।
ਨਾਨਕ ਨਾਮ ਕਹਾਇਓ ਆਏ।
ਉਹ ਨਾਨਕ ਗੁਰੂ ਨਾਨਕ ਸਾਹਿਬ ਦਾ ਨਾਮ ਉਹਨਾਂ ਨੇ ਆ ਕੇ ਕਹਾਇਆ ਖੁਦਾ ਨੇ, ਭਾਵ ਗੁਰੂ ਨਾਨਕ ਸਾਹਿਬ ਖੁਦਾ ਆਪ ਇੱਥੇ ਧਰਤੀ 'ਤੇ ਆਏ ਹੋਏ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ।
ਜਿਹ ਗੁਣ ਨਾਗ ਰਾਜ ਨਿਤ ਗਾਵਤ।
ਜਿਸ ਖੁਦਾ ਪਰਮੇਸ਼ਰ ਦੇ ਗੁਣ ਨਾਗਾਂ ਦਾ ਰਾਜਾ, ਸ਼ੇਸ਼ ਨਾਗ ਵੀ ਹਮੇਸ਼ਾ ਗੁਣ ਗਾਉਂਦਾ, ਨਿਤ ਨਵੇਂ ਲੈਂਦਾ ਹੈ ਨਾਮ।
ਤਦਪ ਨਹੀਂ ਪਾਰ ਕੋ ਪਾਵਤ।
ਫਿਰ ਉਹ ਪਾਰਾ ਵਾਰ ਨਹੀਂ ਪਾਉਂਦਾ, ਇੰਨੇ ਨਾਮ ਜਪਦਾ ਹੈ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇ ਰੁਮਰ ਮਨਾ ਜਾਨਾ।
ਸੋ ਕੈਸੇ ਮੈਂ ਮੁਖ ਤੇ ਭਾਖੋ।
ਉਹ ਹਨ ਗੁਰੂ ਨਾਨਕ ਸਾਹਿਬ ਜਿਸ ਪਰਮੇਸ਼ਰ ਖੁਦਾ ਦੇ ਗੁਣ ਸ਼ੇਸ਼ ਨਾਗ ਗਾਉਂਦਾ, ਉਹ ਗੁਰੂ ਨਾਨਕ ਸਾਹਿਬ ਖੁਦਾ ਆਪ ਆਏ ਹੈ। ਅਤੇ ਹੇ ਵਾਰੇ ਖਾਂ ਮੇਰੇ ਮਿੱਤਰ, ਉਸ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਗੁਣ ਮਹਿਮਾ ਮੈਂ ਕਿਸ ਤਰ੍ਹਾਂ ਆਪਣੇ ਮੁੱਖ ਤੋਂ ਕਹਾਂ।
ਸਦਾ ਨਾਮਕ ਔਰ ਮਹਿ ਰਾਖੋ।
ਬਸ ਮੈਂ ਤੇ ਸਦਾ ਹੀ ਉਹਨਾਂ ਦੇ ਨਾਮ ਨੂੰ ਹਿਰਦੇ ਵਿੱਚ ਰੱਖਦਾ ਅੰਦਰ ਅੰਦਰ ਜਪਦਾ ਇਹ ਕਹਿੰਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।
ਤੁਮ ਅਬ ਜਾਹੋ ਦਰਸ ਕੋ ਕਰੀਏ,
ਤੂੰ ਵੀ ਉਬਾਰੇ ਖਾਂ ਮੇਰੇ ਮਿੱਤਰ, ਗੁਰੂ ਨਾਨਕ ਸਾਹਿਬ ਬੜੇ ਮਹਾਨ, ਉਹਨਾਂ ਦੇ ਜਾ ਕੇ ਦਰਸ਼ਨ ਕਰ ਕਰਾ ਲਈਏ।
ਔਰ ਕੋ ਸਰਬ ਭਰਮ ਪਰ ਹਰੀਏ,
ਇਹਦੇ ਵਿੱਚ ਜਿਹੜੇ ਸਾਰੇ ਭਰਮ ਹੈ ਸੰਸੇ ਉਹ ਨਾਸ ਕਰ ਲਈਏ।
ਆਸ ਸੁਣ ਸ੍ਰੀ ਗੁਰ ਕੇਰ ਪ੍ਰਸੰਸੋ,
ਇਸ ਤਰ੍ਹਾਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਮਹਿਮਾ।
ਤੂਰਨ ਚੱਲਿਓ ਖਾਨ ਜਿਸ ਬੰਸੋ,
ਬੜੀ ਛੇਤੀ ਚੱਲਿਆ ਬਾਰੇ ਖਾਨ ਜਿਸ ਦੇ ਇਹ ਬੰਸ ਹੈ ਖਾਨ ਜਾਤ ਹੈ।
ਆਏ ਸਲਾਮਾ ਲੇਕਮ ਕਰਕ,
ਖਾਨ ਜਿਸ ਦੀ ਜਾਤ ਹੈ ਬੜੀ ਛੇਤੀ ਚਲਾ ਗਿਆ, ਗੁਰੂ ਸਾਹਿਬ ਜੀ ਪਾਸ ਆਇਆ ਤੇ ਸਲਾਮਾ ਲੇਕਮ ਇਹ ਕਰਕੇ ਸਲਾਮ ਕਰਕੇ
ਬੈਠਿਓ ਨਿਕਟ ਹਰਖ ਔਰ ਭਰਕ,
ਇਹਦੇ ਵਿੱਚ ਬੜੀ ਖੁਸ਼ੀ ਭਰ ਕੇ ਗੁਰੂ ਸਾਹਿਬ ਜੀ ਦੇ ਕੋਲ ਹੋ ਕੇ ਬੈਠਿਆ।
ਕਹਿਓ ਵੱਡੋ ਮਾਤਾ ਹਿੰਦੂ ਤੁਰਕਾ,
ਕਹਿਣ ਲੱਗਾ ਮਹਾਰਾਜ ਦਰਵੇਸ਼ੋ ਮੈਨੂੰ ਇਹ ਦੱਸੋ ਵੀ ਹਿੰਦੂਆਂ ਦਾ ਮਤ ਵੱਡਾ ਕਿ ਮੁਸਲਮਾਨਾਂ ਦਾ ਮਤ ਵੱਡਾ ਹੈ?
ਉਚਰਹ ਤਪਾ ਭੇਦ ਨਿਜ ਉਰਕਾ,
ਗੁਰੂ ਨਾਨਕ ਸਾਹਿਬ ਤਪਾ ਜੀ ਆਪਣੇ ਜਿਹੜੇ ਜਿਹਦ ਦਾ ਭੇਦ ਰਾਜ ਉਹ ਤੁਸੀਂ ਉਚਾਰੋ, ਕਹੋ ਵੀ ਤੁਸੀਂ ਕਿਹਨੂੰ ਵੱਡਾ ਸਮਝਦੇ ਹੋ, ਹਿੰਦੂ ਨੂੰ ਕਿ ਮੁਸਲਮਾਨ ਨੂੰ?
ਸ੍ਰੀ ਗੁਰ ਭਾਨਿਓ ਪਾਖ ਜੇ ਦੋ,
ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਬਾਰੇ ਖਾਂ ਜਿਹੜੇ ਦੋ ਪੱਖ ਹੈ,
ਚਾਰ ਦਿਵਸ ਕੇ ਜਾਣਾ ਸੋ,
ਇਹ ਤੇ ਚਾਰ ਦਿਨ ਦੇ ਜਾਣ ਲਓ ਦੋ ਪੱਖ ਜਿਹੜੇ ਕਹਿਣੇ ਹੈ, ਇਹ ਚਾਰ ਦਿਨ ਦੇ ਹੈ, ਜੀਵ ਦੀ ਉਮਰ ਹੀ ਚਾਰ ਦਿਨ ਦੀ ਹੈ, ਆ ਸੱਤ ਦਿਨ ਹੁੰਦੇ ਇੱਕ ਹਫ਼ਤੇ ਵਿੱਚ, ਇੱਕ ਦਿਨ ਦੇ ਜਨਮ ਵਾਲਾ, ਇੱਕ ਦਿਨ ਮਰਨ ਵਾਲਾ, ਇੱਕ ਦਿਨ ਉਹ ਜਿੱਦਣ ਇਹ ਬਤੀਤ ਹੋ ਰਿਹਾ ਪੈ ਰਹਿ ਗਏ ਪਿੱਛੇ ਚਾਰ ਹਫ਼ਤੇ ਦੇ, ਚਾਰ ਦਿਨ ਦੇ ਹੀ ਇਹ ਜਾਣ ਲਾ ਤੂੰ ਪੱਖ ਬਾਦ ਧੜੇ, ਜਿੰਨਾ ਚਿਰ ਮਨੁੱਖ ਜਿੰਦਾ ਰਹਾ ਉਨਾ ਚਿਰ ਇਹ ਧੜੇ ਹੈ, ਚਾਰ ਦਿਨ ਦੇ ਧੜੇ ਹੈ, ਚਾਰ ਦਿਨ ਦੀ ਜ਼ਿੰਦਗੀ ਹੈ, ਜਿੱਦਣ ਇਹ ਮਰਦਾ ਉਦਣ ਵੀ ਇਹਨੂੰ ਚਾਰ ਜਾਣੇ ਚੁੱਕ ਕੇ ਲੈ ਜਾਂਦੇ ਹੈ।
ਦੇਹੇ ਮ੍ਰਿਤਕ ਮਾਟੀ ਰਲ ਜਾਹੇ,
ਜਦੋਂ ਇਹਦੀ ਦੇਹ ਮਿੱਟੀ ਹੋ ਜਾਂਦੀ ਹੈ, ਇਹ ਮਰ ਜਾਂਦਾ ਅਤੇ ਮਿੱਟੀ ਵਿੱਚ ਰਲ ਜਾਂਦੀ, ਮਾਟੀ ਮਾਟੀ ਹੋਈ ਏਕ ਹੋ ਜਾਂਦੀ ਹੈ।
ਮੂਰਖ ਬਾਦਹ ਜਨਮ ਗਵਾਹੇ,
ਇਹਨਾਂ ਜਿਹੜੇ ਮੂਰਖ ਲੋਕ ਹੈ ਉਹ ਝਗੜਿਆਂ ਦੇ ਪੱਖਪਾਤ ਵਿੱਚ, ਪੱਖਪਾਤ ਦੇ ਝਗੜਿਆਂ ਵਿੱਚ ਵਿਅਰਥ ਹੀ ਆਪਣਾ ਜਨਮ ਗਵਾਉਂਦੇ, ਐਵੇਂ ਲੜੀ ਮਰੀ ਜਾਂਦੇ ਹੈ।
ਦੋਹਰਾ ਭੁੱਲੇ ਮਗ ਪਾਵਹ ਨਹੀਂ,
ਭੁੱਲੇ ਹੋਏ ਆ ਅਤੇ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਦੇ ਰਸਤੇ ਨੂੰ ਪਾਉਂਦੇ ਨਹੀਂ ਹੈ, ਬਹੁ ਭਰਮੇ ਭੁੱਲਾ ਬਹੁਤੀ ਰਾਹੀ,
ਜਾਏ ਮੇਰੇ ਪਦ ਸੋਏ,
ਇਹ ਬਾਰੇ ਖਾਂ ਉਹ ਨਰਕ ਜੀ ਜਾਂਦੇ ਆ, ਉੱਥੇ ਖਾਂਦੇ ਆ ਮਾਰ।
ਸੁੱਖ ਪ੍ਰਾਪਤ ਤਿੰਨ ਹੋਤ ਹੈ,
ਸੁੱਖ ਤੇ ਪ੍ਰਾਪਤ ਉਹਨਾਂ ਨੂੰ ਹੁੰਦਾ ਹੈ,
ਮਾਨਤ ਆਏ ਸਜੋਏ,
ਜਿਹੜੇ ਰੱਬ ਦੀ ਆਗਿਆ ਮੰਨਦੇ ਆ, ਅੱਲਾਹ ਰਾਮ ਕੇ ਪਿੰਡ ਪ੍ਰਾਣ ਸਮਝਦੇ ਆ।
ਚੋ ਪਈ ਪ੍ਰੇਮ ਭਗਤ ਕੀਰਤ ਗੁਣ ਗਾਵਤ,
ਵਾਹਿਗੁਰੂ ਦੀ ਜਿਹੜੀ ਪ੍ਰੇਮਾ ਭਗਤੀ ਕਰਦੇ ਹੈ ਉਹਦੀ ਕੀਰਤੀ ਸਿਫਤ ਕਰਦੇ ਗੁਣਾਂ ਨੂੰ ਗਾਉਂਦੇ ਹੈ। ਜੋ
ਸੋ ਜਗ ਮਹਿ ਨਹਿ ਆਵਤ ਜਾਵਤ,
ਉਬਾਰੇ ਖਾਂ ਪਠਾਣ ਉਹ ਸੰਸਾਰ ਵਿੱਚ ਜੰਮ ਕੇ ਆਉਂਦੇ ਨਹੀਂ, ਮਰ ਕੇ ਜਾਂਦੇ ਨਹੀਂ, ਅਮਰ ਰਹਿੰਦੇ ਹੈ।
ਬੰਦਾ ਹੋਏ ਬੰਦਗੀ ਕਰਾ,
ਬੰਦਾ ਜਿਹੜਾ ਰੱਬ ਦਾ ਹੋਏ ਨਾ ਗੁਲਾਮ ਦਾਸ, ਉਹਦੇ ਬੰਦਗੀ ਹੀ ਕਰੇ, ਇੱਥੇ ਸੰਸਾਰ ਵਿੱਚ ਰਹਿੰਦਿਆਂ ਬੰਦੇ ਕਰ ਤੂੰ ਬੰਦਗੀ, ਜਿੱਚਰ ਘੱਟ ਮਹਿਸਾਓ ਹੈ ਬੰਦੇ, ਜਿੰਨਾ ਚਿਰ ਤੇਰੇ ਸਰੀਰ ਵਿੱਚ ਹੈਗੇ ਆ ਨਾ ਸਵਾਸ, ਉਹਨਾਂ ਚਿਰ ਬੰਦਗੀ ਕਰ, ਕੰਮ ਧੰਦੇ ਵੱਲ ਥੋੜ੍ਹਾ ਘੱਟ ਹੀ ਧਿਆਨ ਦੇ।
ਭੂਖਣ ਨਾਮ ਕੰਠ ਮਹਿ ਧਰਾ,
ਭੂਖਣ ਬੰਦਕ ਬੰਦਾ ਰੱਬ ਦਾ ਹੋ ਕੇ ਬੰਦਗੀ ਕਰੇ, ਅਤੇ ਪ੍ਰਤੱਖ ਜਿਹੜਾ ਗਲਾ ਹੈ ਨਾ ਕੰਠ, ਇਹਦੇ ਵਿੱਚ ਵੀ ਨਾਮ ਦਾ ਹੀ ਗਹਿਣਾ ਧਾਰਨ ਕਰਿਆ, ਸੋਨੇ ਦੀ ਚਾਂਦੀ ਦੀ ਚੈਨਾ ਨਾ ਪਾਈ ਫਿਰੇ, ਅਤੇ ਭੂਖਣ ਨਾਮ ਕੰਠ ਮੈਂ ਧਰੇ, ਰਿਧਾ ਰੂਪੀ ਜਿਹੜਾ ਕੰਠ ਹੈ ਉਹਦੇ ਵਿੱਚ ਵੀ ਨਾਮ ਰੂਪੀ ਗਹਿਣੇ ਧਾਰਨ ਕਰੇ।
ਬੁਜਰਕ ਸੰਗਤ ਸਮਾਂ ਬਿਤਾਵਾ,
ਬੁਜਰਕ ਕਹੀਏ ਸਿਆਣੇ ਆਪ ਤੋਂ ਵੱਡੇ, ਜਿਹੜੇ ਰੱਬ ਦੇ ਪਿਆਰ ਨਾਲ ਜੁੜੇ ਹੋਏ, ਪਰਮੇਸ਼ਰ ਦੇ ਪਿਆਰ ਨਾਲ, ਉੱਦਾਂ ਦੇ ਬਜ਼ੁਰਗ ਉਹ ਵੀ ਹੁੰਦੇ ਜਿਹੜੇ ਘਰਾਂ 'ਚ ਹੁੰਦੇ ਹੈ, ਅਤੇ ਉਹ ਹੁਣ ਉਹਨਾਂ ਦੀ ਸੰਗਤ ਕਰਾਂਗੇ ਅਤੇ ਫਿਰ ਆਪਾਂ ਵੀ ਉੱਥੇ ਕੀ ਰਹਿ ਜਾਵਾਂਗੇ। ਬੁਜ਼ੁਰਗ ਇੱਥੇ ਅਰਥ ਲੈਣਾ ਵੀ ਜਿਹੜੇ ਸੰਤ ਮਹਾਤਮਾ ਰੱਬ ਦੇ ਪ੍ਰੇਮ ਨਾਲ ਜੁੜੇ ਹੋਏ ਰੱਬ ਦੇ ਪਿਆਰੇ ਉਹਨਾਂ ਦੀ ਸੰਗਤ ਵਿੱਚ ਸਮਾਂ ਵੱਧ ਤੋਂ ਵੱਧ ਬਿਤਾਵੇ ਲੰਘਾਵੇ।
ਦਿਲ ਤੇ ਦਾਵਾ ਦੂਰ ਗਵਾਵਾ,
ਆਪਣੇ ਦਿਲ ਤੋਂ ਦਾਵਾ ਜਿਹੜਾ ਹੈ ਪੱਖਪਾਤ ਦਾ, ਆਪਣੇ ਵਡੱਪਣ ਪੁਣੇ ਦਾ, ਹਿੰਦੂ ਮੁਸਲਮਾਨ ਦਾ, ਦੂਰੋਂ ਹੀ ਗਵਾ ਦੇਵੇ, ਭਜਾਈ ਦੇਵੇ।
ਸਿਰਜੇ ਏਕ ਸਮ ਸਿਰਜਨ, ਸਿਰਜੇ ਏਕ ਸਮ ਸਿਰਜਨਹਾਰ,
ਕਿਉਂਕਿ ਸਿਰਜਣਹਾਰ ਖੁਦਾ ਪਰਮੇਸ਼ਰ ਨੇ ਤੇ ਇੱਕ ਉਹ ਇੱਕ ਹੀ ਹੈ ਤੇ ਇੱਕ ਸਮਾਨ ਹੀ ਸਾਰੇ ਉਹਨੇ ਜੀਵ ਰੂਪੀ ਭਾਂਡੇ ਸਿਰਜੇ ਬਣਾਏ ਹੋਏ ਹੈ।
ਬਾਂਧਹ ਦਾਵੇ ਕੂਰ ਗਵਾਰੂ,
ਵਾਰੇ ਖਾਂ ਜਿਹੜੇ ਆ ਗਵਾਰੂ ਹੈ ਨਾ, ਮੂਰਖ ਝੂਠੇ ਲੋਕ ਝੂਠੇ ਦਾਵੇ ਧੜੇ ਬੰਨਦੇ ਪੱਖ ਬੰਨਦੇ ਹੈ।
ਕਰਤ ਬਾਦ ਦੋ ਪੱਖ ਜਾਏ,
ਵਿਅਰਥ ਝਗੜੇ ਕਰਦੇ ਹੈ, ਵਿਅਰਥ ਝਗੜੇ ਕਰਦੇ ਕਰਦੇ ਦੋਵੇਂ ਹਿੰਦੂ ਮੁਸਲਮਾਨ ਖਪ ਕੇ ਮਰ ਖਪ ਜਾਂਦੇ, ਚਲੇ ਜਾਂਦੇ ਹੱਥ ਝਾੜ ਕੇ।
ਬਿਨ ਮਗ ਪਾਏ ਨਰਕ ਸਿਧਾਏ,
ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਦਾ ਭਾਵ ਭਗਤੀ ਦਾ ਰਸਤਾ ਸੀ ਉਹਨੂੰ ਪਾਏ ਤੋਂ ਬਿਨਾਂ ਨਰਕ ਵਿੱਚ ਚਲੇ ਜਾਂਦੇ, ਮੁਸਲਮਾਨ ਦੋਜਗ ਚ ਪੈ ਜਾਂਦੇ ਹੈ, ਹਿੰਦੂ ਨਰਕਾਂ ਚ ਪੈ ਜਾਂਦੇ ਹੈ।
ਭਰਮੇ ਭੁੱਲੇ ਆਵਹ ਜਾਈ,
ਭਰਮੇ ਚ ਭੁੱਲੇ ਹੋਏ ਜੰਮ ਕੇ ਆ ਜਾਂਦੇ, ਮਰ ਕੇ ਚਲੇ ਜਾਂਦੇ, ਇਹੀ ਲੱਲ ਫੜੇ ਹੋਏ ਹਰ ਵੇਲੇ।
ਸਤਿਗੁਰ ਮਿਲਾ ਤੇ ਦੇਹ ਬਤਾਈ,
ਸਤਿਗੁਰ ਮਿਲੇ ਤਾਂ ਦੇਹ ਬਤਾਈ। ਹੇ ਉਬਾਰੇ ਖਾਂ, ਜੇ ਸਤਿਗੁਰ ਨਿਸ਼ਕਾਮ ਕਰਮ ਕੀਤੇ ਹੋਣ ਤੇ ਸਤਿਗੁਰ ਪੂਰੇ ਮਿਲ ਜਾਂਦੇ, ਜੇ ਸਤਿਗੁਰ ਪੂਰੇ ਮਿਲਣ ਤਾਂ ਉਹ ਦੱਸ ਦੇਣ ਵੀ ਭਾਈ ਪੱਖਵਾਦ ਛੱਡ, ਵਾਹਿਗੁਰੂ ਦੀ ਬੰਦਗੀ ਕਰ, ਨਾਮ ਜਪ, ਸੇਵਾ ਕਰ, ਸੰਤਾਂ ਦੀ ਸੰਗਤ ਕਰ, ਸੇਵਾ ਕਰ। ਜੇ ਉਹ ਦੱਸ ਦੇਣ ਫਿਰ ਤਾਂ ਉਹ ਭਰਮ ਦਾ ਭੁੱਲਾ ਰਹਿ ਨਹੀਂ ਸਕਦਾ, ਭਰਮ ਤੋਂ ਪਾਸੇ ਹੋ ਕੇ ਦਾਵਿਆਂ ਨੂੰ ਛੱਡ ਕੇ ਬੰਦਗੀ ਕਰਕੇ ਪਾਰ ਉਤਾਰਾ ਕਰ ਸਕਦਾ ਹੈ।
ਦੋਹਰਾ ਸੁਣਤ ਉਬਾਰੇ ਖਾਨ ਕੋ,
ਸੁਣਤ ਉਬਾਰੇ ਖਾਨ ਕੋ, ਇਹ ਸਤਿਗੁਰ ਜੀ ਦੇ ਬਚਨ ਸੁਣਦਿਆਂ ਉਬਾਰੇ ਖਾਨ ਦੇ
ਪ੍ਰੇਮ ਭਇਓ ਮਨ ਆਏ,
ਇਹਦੇ ਮਨ ਵਿੱਚ ਬਹੁਤ ਵੱਡਾ ਹੀ ਪ੍ਰੇਮ ਹੋ ਆਇਆ ਹੈ।
ਕਹਾ ਤਪਾ ਜੀ ਚਰਨ ਨਿਜ,
ਜਿਵੇਂ ਮੰਨ ਲਓ ਸੇਖ ਬਚਨ ਸੁਣ ਕੇ ਦਰਬ ਗਿਆ ਸੀ, ਇਸੇ ਤਰ੍ਹਾਂ ਇਹ ਦਰਬ ਗਿਆ ਹੈ, ਕਹਿਣ ਲੱਗਾ ਗੁਰੂ ਨਾਨਕ ਸਾਹਿਬ ਤਪਾ ਜੀ
ਮੋਕੋ ਦਰਸ ਦਿਸਾਏ,
ਆਪਣੇ ਜਿਹੜੇ ਵੇਖ ਪੜ ਕੇ ਲਿਖਿਆ,
ਕਹਾ ਤਪਾ ਜੀ ਚਰਨ ਨਿਜ,
ਕਹਿਣ ਲੱਗਾ ਗੁਰੂ ਨਾਨਕ ਸਾਹਿਬ ਤਪਾ ਜੀ ਜਿਹੜੇ ਆਪਣੇ ਚਰਨ ਹਨ ਤੁਹਾਡੇ,
ਮੋਕੋ ਦਰਸ ਦਿਖਾਏ,
ਉਹਨਾਂ ਦੇ ਦਰਸ਼ਨ ਮੈਨੂੰ ਦਿਖਾ ਦਿਓ ਜੀ, ਕਰਵਾ ਦਿਓ ਜੀ।
ਚੌਪਈ ਜੈਸਾ ਸ਼੍ਰਵਣ ਮੰਨਿਓ ਮੈਂ
ਸੁਣਿਓ,
ਜੈਸਾ ਸ਼੍ਰਵਣ ਸੁਣਿਓ ਮੈਂ ਤੁਮਕੋ,
ਜਿਸ ਤਰ੍ਹਾਂ ਦਾ ਮੈਂ ਆਪਣੇ ਮਿੱਤਰ ਮਾਲੋ ਤੋਂ ਸੁਣਿਆ ਸੀ ਮਾਰਾ ਕੰਨਾਂ ਦੇ ਵਿੱਚ ਤੁਹਾਡੇ ਸੰਬੰਧ ਵਿੱਚ,
ਜੈਸੇ ਦਰਸ ਭਇਓ ਬਿਨ ਗਮ ਕੋ,
ਇਸ ਉਸੇ ਤਰ੍ਹਾਂ ਦਾ ਦਰਸ਼ਨ ਹੀ ਆਨੰਦ ਸਰੂਪ ਪਰਮੇਸ਼ਵਰ ਰੂਪ ਤੁਸੀਂ ਗੁਰੂ ਨਾਨਕ ਸਾਹਿਬ ਬਿਨ ਗਮ ਕੋ, ਜੋ ਆਪ ਬਿਨਾਂ ਗਮ ਤੋਂ ਆਨੰਦ ਸਰੂਪ ਹੋ, ਇਹ ਐਸਾ ਹੀ ਤੁਹਾਡਾ ਦਰਸ਼ਨ ਮੈਨੂੰ ਹੋਇਆ, ਜੈਸਾ ਮੈਂ ਸੁਣਿਆ ਉਸੇ ਤਰ੍ਹਾਂ ਦਾ ਮੈਨੂੰ ਦਰਸ਼ਨ ਹੋਇਆ ਹੈ।
ਮੋਰ ਮਨੋਰਥ ਪੂਰਾ ਸਵਾਮੀ,
ਸਵਾਮੀ ਮਾਲਕ ਗੁਰੂ ਨਾਨਕ ਸਾਹਿਬ ਜੀ ਮੇਰੇ ਮਨ ਦਾ ਜਿਹੜਾ ਫੁਰਨਾ ਆ ਖਿਆਲ ਉਹਨੂੰ ਪੂਰਾ ਕਰੋ।
ਕਰਹੁ ਕਰਤਾਰਥ ਅੰਤਰ ਜਾਮੀ,
ਅੰਦਰ ਦੀਆਂ ਜਾਣਨ ਵਾਲੇ ਅੰਤਰ ਜਾਮੀ ਜੀ ਮੈਨੂੰ ਨਿਹਾਲ ਸਫਲਾ ਕਿਰਤਾਰਥ ਕਰੋ।
ਆਸਨ ਕਰ ਆਸੀਨ ਸ੍ਰੀ ਨਾਨਕ,
ਇਹਨੇ ਕਿਉਂ ਕਿਹਾ ਵੀ ਗੁਰੂ ਸਾਹਿਬ ਜੀ ਮੈਨੂੰ ਆਪਣੇ ਦਰਸ਼ਨ ਚਰਨਾਂ ਦੇ ਕਰਾਓ। ਉਸ ਵੇਲੇ ਕਵੀ ਸਾਹਿਬ ਜੀ ਤਥਾ ਭਾਈ ਬਾਲਾ ਜੀ ਲਿਖਦੇ ਹੈ ਵੀ ਗੁਰੂ ਸਾਹਿਬ ਜੀ ਆਸਣ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ, ਭਾਵ ਚੌਂਕੜਾ ਮਾਰ ਕੇ ਬੈਠੇ ਹੋਏ ਸੀ।
ਸਭ ਸਰੀਰ ਪਰ ਬਸਤਰ ਸੋ ਤਾਨਕ,
ਤਦੋਂ ਸਾਰੇ ਸਰੀਰ ਉੱਪਰ ਜਿਹੜਾ ਬਸਤਰ ਕੱਪੜਾ ਤਾਣਿਆ ਹੋਇਆ ਸੀ, ਮਾਲਣੇ ਉੱਪਰ ਲਿਆ ਹੋਇਆ ਸੀ।
ਸੁਣੀ ਬਿਨਾ ਕਰਨਾ ਨਿਦ ਜਬ ਹੀ,
ਜਦੋਂ ਕਿਰਪਾ ਦੇ ਘਰ ਸਤਿਗੁਰੂ ਜੀ ਨੇ ਇਹ ਉਬਾਰੇ ਖਾਂ ਦੀ ਬੇਨਤੀ ਸੁਣੀ ਹੈ।
ਨਿਜ ਪਗ ਬਹਿਰ ਨਿਕਾਸੇ ਤਬ ਹੀ,
ਆਪਣੇ ਚਰਨ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਬਾਹਰ ਕੱਢੇ ਹੈ।
ਜਿਨ ਕੋ ਮਨ ਜਨ ਧਿਆਨ ਧਰਤ ਹੈ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਦਾ ਵੱਡੇ ਵੱਡੇ ਮੁਨੀ ਜਨ ਵੀ ਧਿਆਨ ਧਰਦੇ ਆਏ ਹੈ।
ਸੁਰ ਸੁਰਿੰਦ ਜਹ ਨਮੋ ਕਰਤ ਹੈ।
ਜਿਨ੍ਹਾਂ ਚਰਨਾਂ ਨੂੰ ਦੇਵਤਿਆਂ ਦੇ ਵੱਡੇ ਦੇਵਤੇ ਇੰਦਰ ਹੋਣੀ ਤੇ ਦੈਂਤ ਵੀ ਸਾਰੇ ਨਮਸਕਾਰਾਂ ਹੀ ਕਰਦੇ ਹੈ।
ਸਿੱਖ ਸੇਵਕ ਜਿਹ ਅਨੇਕ ਉਧਾਰੇ,
ਜਿਨ੍ਹਾਂ ਚਰਨਾਂ ਨੇ ਸਿੱਖ ਸੇਵਕ ਅਨੇਕਾਂ ਹੀ ਉਧਾਰੇ ਪਾਰ ਉਤਾਰੇ ਜਿਨ੍ਹਾਂ ਸੇਵਕਾਂ ਦੇ ਕੀਤੇ ਹੈ।
ਕਵ ਤਿਨ ਪਰ ਜਾਵਤ ਬਲਹਾਰੇ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਐਸੇ ਚਰਨਾਂ ਤੋਂ ਬਲਿਹਾਰ ਕੁਰਬਾਨ ਸਦਕੇ ਜਾਂਦਾ ਘੁੰਮ ਘੁੰਮ ਜਾਂਦਾ ਹਾਂ।
ਦੋਹਰਾ ਮਗਨ ਪ੍ਰੇਮ ਮੈਂ ਹੋਏ ਕਰ।
ਬਹੁਤ ਹੀ ਉਬਾਰੇ ਖਾਂ ਪ੍ਰੇਮ ਵਿੱਚ ਮਸਤ ਹੋ ਕਰਕੇ,
ਤਬੈ ਉਬਾਰੇ ਖਾਨਾ,
ਤਦੋਂ ਜੋ ਤਬੇ ਉਚਾਰੇ ਖਾਨ, ਇਹ ਖਾਣ ਉਬਾਰੇ ਖਾਣ ਨੇ ਬਚਨ ਉਚਾਰੇ।
ਸਿਰ ਧਰ ਜਾਣਿਆ ਸਫਲ ਨਿਜ,
ਤਬੇ ਉਚਾਰੇ ਖਾਨ, ਮਗਨ ਪ੍ਰੇਮ ਮੈਂ ਹੋਏ ਕਰ, ਤਬੇ ਉਚਾਰੇ ਖਾਨ, ਵੀ ਇਸ ਉਬਾਰੇ ਖਾਣ ਨੇ ਬਚਨ ਉਚਾਰੇ ਹੈ ਅਤੇ ਸਿਰ ਧਰ ਜਾਣਿਓ ਸਫਲ ਨਿਜ, ਆਪਣਾ ਸੀਸ ਜਿਹੜਾ ਗੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਰੱਖ ਦਿੱਤਾ ਅਤੇ ਆਪਣੇ ਆਪ ਨੂੰ ਸਫਲ ਹੀ ਸਮਝਿਆ ਅਤੇ ਆਪਣਾ ਜਨਮ ਵੀ ਸਫਲਾ ਹੀ ਸਮਝਿਆ ਹੈ।
ਚਰਨ ਗਾਹੇ ਨਿਜ ਪਾਨ,
ਪਹਿਲਾਂ ਤਾਂ ਆਪਣਾ ਸੀਸ ਚਰਨਾਂ 'ਤੇ ਰੱਖਿਆ ਹੈ, ਬਾਅਦ ਵਿੱਚ ਆਪਣੇ ਹੱਥਾਂ ਵਿੱਚ ਗੁਰੂ ਸਾਹਿਬ ਜੀ ਦੇ ਚਰਨੇ ਨੇ ਫੜ ਲਏ ਘੁੱਟ ਕੇ।
ਚੌਪਈ ਲੋਚਨ ਮੁਖ ਪਰ ਨਿਜ ਕਰ ਦੋ,
ਜਿਹੜੇ ਆਪਣਾ ਮੁਖ ਹੈ ਅਤੇ ਨੇਤਰ ਹੈ ਉਹਨਾਂ ਉੱਪਰ ਆਪਣੇ ਦੋਵੇਂ ਹੱਥਾਂ ਨਾਲ ਹੀ ਹਿਰਦੇ ਵਿੱਚ ਬੜਾ ਖੁਸ਼ ਹੋ ਰਿਹਾ ਹੈ ਅਤੇ ਦੋਵੇਂ ਹੱਥ ਹੀ ਆਪਣੇ ਮੁਖ ਅਤੇ ਨੇਤਰਾਂ ਉੱਪਰ ਫੇਰਦਾ ਹੈ।
ਬਾਰ ਬਾਰ ਜਗ ਚੁੰਮਣ ਕਰਹੀ,
ਬਾਰ ਬਾਰ ਸਤਿਗੁਰ ਜੀ ਦੇ ਚਰਨਾਂ ਨੂੰ ਚੁੰਮਣਾ ਕਰਦਾ ਹੈ।
ਮਾਨਹ ਮਹਾ ਮੋਹ ਕੋ ਦਰਹੀ,
ਮਾਨੋ ਜਿਹੜਾ ਮਹਾਨ ਮੋਹ ਜਿਹੜਾ ਖਤਮ ਨਹੀਂ ਨਾ ਹੁੰਦਾ ਉਹਨੂੰ ਇਹ ਦਲ ਮਾਰੀ ਰਿਹਾ ਹੈ, ਇਹ ਚਰਨ ਚੁੰਮੀ ਜਾਂਦਾ ਹੈ। ਜਿਹਨੂੰ ਸਵਾਦ ਆਇਆ ਉਹੀ ਚੁੰਮੇਗਾ ਨਾ ਚਰਨ, ਦੂਜੇ ਨੇ ਕਿੱਥੇ ਚੁੰਮਣੇ ਹੈ। ਮਾਈ ਚਰਨ ਗੁਰ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ। ਹੇ ਮਾਈ ਭਾਈ, ਹੇ ਮਾਂ, ਹੇ ਬਜ਼ੁਰਗਾ, ਗੁਰੂ ਦੇ ਚਰਨ ਬੜੇ ਮਿੱਠੇ ਹੈ, ਬੜੇ ਸਵਾਦਲੇ ਹੈ, ਬੜੇ ਰਸ ਵਾਲੇ ਹੈ। ਵੱਡੇ ਭਾਗ ਦੇਵੈ ਪਰਮੇਸ਼ਰ, ਗੁਰੂ ਨਾਨਕ ਸਾਹਿਬ ਪਰਮੇਸ਼ਰ ਉਹ ਵੱਡੇ ਭਾਗਾਂ ਨਾਲ ਆਪਣੇ ਚਰਨ ਦਿੰਦੇ ਹੈ ਕੁਛ ਉਹਦਾ ਰਸ ਚੱਖਣ ਨੂੰ। ਅਤੇ ਕੋਟ ਫਲਾਂ ਦਰਸ਼ਨ ਗੁਰ ਡੀਠੇ, ਗੁਰੂ ਦਾ ਦਰਸ਼ਨ ਵੀ ਕਰੋੜਾਂ ਕਰੋੜ ਸਾਧਨਾਂ ਦਾ ਫਲ ਮਿਲ ਜਾਂਦਾ ਦਰਸ਼ਨ ਕਰਦਿਆਂ ਹੀ। ਇਹ ਹੁਣ ਉਬਾਰੇ ਖਾਂ ਨੇ ਗੁਰੂ ਦੇ ਦਰਸ਼ਨ ਕੀਤੇ ਹੈ, ਚਰਨ ਗੁਰੂ ਜੀ ਦੇ ਜਾਣੇ ਵੀ ਬੜੇ ਸਵਾਦਲੇ, ਜਿਸ ਕਰਕੇ ਬਾਰ ਬਾਰ ਚੁੰਮਦਾ ਹੈ।
ਨਿਜ ਸਰੂਪ ਕੀ ਲਖਤਾ ਹੋਈ,
ਜਿਵੇਂ ਦਾਈ ਨੂੰ ਹੋ ਗਈ ਸੀ ਨਾ, ਦਾਸੀ ਨੂੰ ਹੋ ਗਈ ਸੀ ਸਰੂਪ ਦੀ ਲਖਤਾ, ਇਸੇ ਤਰ੍ਹਾਂ ਉਬਾਰੇ ਖਾਂ ਨੂੰ ਆਪਣੇ ਸਰੂਪ ਦੀ ਲਖਤਾ ਹੋ ਗਈ ਹੈ, ਗਿਆਤ ਹੋ ਗਈ ਹੈ। ਉਹਦੇ ਦੇ ਵਿੱਚ ਭਰਮ ਸੀ ਪੰਜ ਪ੍ਰਕਾਰ ਦਾ, ਕਰਤਾ ਭੁਗਤਾਪਣਾ ਆਦਿਕ ਦਾ, ਉਹ ਸਾਰਾ ਹੀ ਨਾਸ ਹੋ ਗਿਆ, ਨਸ ਭੱਜ ਗਿਆ।
ਘਰ ਕਰ ਸਰਦਾ ਭਇਓ ਨਿਹਾਲਾ,
ਗੁਰੂ ਸਾਹਿਬ ਜੀ 'ਤੇ ਵੱਡੀ ਸ਼ਰਧਾ ਰੱਖ ਕੇ ਬੜਾ ਨਿਹਾਲ ਸਫਲ ਹੋਇਆ ਹੈ।
ਭਵ ਬੰਧਨ ਛੁੱਟੇ ਜਮ ਜਾਲਾ,
ਸੰਸਾਰ ਦੇ ਮੋਹ ਮਮਤਾ ਦੇ ਬੰਧਨ ਵੀ ਛੁੱਟ ਗਏ ਹੈ, ਜਮਾਂ ਦੇ ਜਾਲ ਜਮਾਂ ਦੀਆਂ ਫਾਈਆਂ ਵੀ ਕੱਟੀਆਂ ਗਈਆਂ।
ਭੁਜੰਗ ਸ਼ਾਨਦਾਰ ਘਟੀ ਚਾਰ ਬੈਸ ਕਹਾਂ ਯੋਮ ਬਾਰਾ,
ਚਾਰ ਘੜੀਆਂ ਬੈਠਿਆ ਹੋਇਆ ਫਿਰ ਇਹਨੇ ਇਉਂ ਕਿਹਾ,
ਭਾਇਓ ਆਜ ਮੋਕੋ ਮੁਕੰਦਨ ਦਿਦਾਰਾ।
ਕਹਿਣ ਲੱਗਾ ਗੁਰੂ ਸਾਹਿਬ ਨੂੰ, ਅੱਜ ਮਹਾਰਾਜ ਜੋ ਮੁਕਤੀ ਦੇ ਦਾਤਾ ਪਰਮੇਸ਼ਰ ਉਸਦੇ ਮੈਨੂੰ ਦਰਸ਼ਨ ਹੋ ਗਏ, ਭਾਵ ਤੁਸੀਂ ਮੁਕਤੀ ਦੇ ਦਾਤੇ ਹੋ, ਮੈਨੂੰ ਤੁਹਾਡਾ ਦਰਸ਼ਨ ਹੋ ਗਿਆ।
ਹਿਰਦੇ ਸ਼ਾਂਤ ਪਾਈ ਗਏ ਮੋਹ ਦੂਰੰ,
ਹਿਰਦੇ ਵਿੱਚ ਸ਼ਾਂਤੀ ਪਾ ਲਈ ਹੈ, ਮੇਰਾ ਮੋਹ ਦੁਖੀ ਕਰਨ ਵਾਲਾ ਦੂਰ ਹੋ ਗਿਆ ਹੈ।
ਦੁਖੰ ਨਾਥਕਾਰੀ ਤੁਹੀ ਰੂਪ ਰੂਰੰ,
ਗੁਰੂ ਨਾਨਕ ਸਾਹਿਬ ਜੀ ਤੁਸੀਂ ਦੇ ਆਦਿ ਵਿਆਧੀ ਪਾਧੀ ਸਭ ਪ੍ਰਕਾਰ ਦੇ ਦੁੱਖਾਂ ਨੂੰ ਨਾਸ ਕਰਨ ਵਾਲੇ ਹੋ, ਤੁਸੀਂ ਸੋਹਣੇ ਰੂਪ ਵਾਲੇ ਹੋ।
ਸਵਈਆ ਆਇਤ ਦੇਹੋ ਅਬੈ ਮੁਝਕੋ ਨਿਜ।
ਗੁਰੂ ਸਾਹਿਬ ਜੀ ਆਪਣੀ ਜਿਹੜੀ ਆਗਿਆ ਹੋਣ ਮੈਨੂੰ ਆਪ ਦਈਏ।
ਧਾਮ ਕੋ ਜਾਏ ਬਾਹਰ ਸੋ ਆਓ।
ਆਪਣੇ ਮੈਂ ਘਰ ਨੂੰ ਚਲਿਆ ਜਾਵਾਂ ਤੇ ਫਿਰ ਵਾਪਸ ਆ ਜਾਵਾਂਗਾ।
ਦੀਨ ਦਿਆਲ ਕਰੋ ਕਰਨਾ ਹੋਰ।
ਮਹਾਰਾਜ ਦੀਨਾਂ ਦੀ ਦਿਆਲਤਾ ਕਰਨ ਵਾਲੇ ਸਤਿਗੁਰੂ ਜੀ ਮੇਰੇ ਤੇ ਕਿਰਪਾ ਦਇਆ ਤਰਸ ਕਰੋ।
ਰਾਵਰ ਧਿਆਨ ਨਹੀਂ ਬਿਸਰਾਓ।
ਦੀਨ ਦਿਆਲ ਕਰੋ ਕਰਨਾ, ਇੱਥੇ ਵਿਸ਼ਰਾਮ ਲਾ ਵੀ ਦੀਨਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂ ਜੀ ਮੇਰੇ ਤੇ ਦਇਆ ਤਰਸ ਮੇਰੀ ਕਰੋ।
ਔਰ ਰਾਵਰ ਧਿਆਨ ਨਹੀਂ ਬਿਸਰਾਓ।
ਫਿਰ ਇਹਦੇ ਵਿੱਚ ਮੈਂ ਆਪ ਜੀ ਦੇ ਸਰੂਪ ਦਾ ਧਿਆਨ ਕਦੀ ਵਿਸਾਰਾ ਨਾ ਭੁਲਾਵਾ ਨਾ।
ਹੋ ਜਗ ਕੇ ਕਰਤਾ ਹਰਤਾ।
ਕਿਉਂਕਿ ਮੈਨੂੰ ਸਮਝ ਆ ਗਈ ਹੈ ਕਿ ਆਪ ਜੀ ਸੰਸਾਰ ਦੇ ਕਰਤਾ ਹੋ ਤੇ ਹਰਤਾ ਨਾਸ ਕਰਨ ਵਾਲੇ ਹਰਨ ਪਰ ਜਾ ਕਰ ਨੇਤਰ ਫੋਰ ਇਹ ਆਪ ਜੀ ਦੀ ਹੀ ਕਲਾ ਹੈ।
ਨਿਜ ਨਾਮ ਦਿਜੈ ਘਰ ਭੂਖਨ ਪਾਓ।
ਮੈਨੂੰ ਆਪਣਾ ਜਿਹੜਾ ਨਾਮ ਹੈ ਉਹ ਵੀ ਸਤਿਗੁਰੂ ਜੀ ਬਖਸ਼ ਕਰ ਦਿਓ। ਨਾਮ ਰੂਪੀ ਗਹਿਣਾ ਮੈਂ ਪ੍ਰਤੱਖ ਵੀ ਆਪਣੇ ਕੰਠ ਵਿੱਚ ਪਾਵਾਂ, ਮੁੱਖੋਂ ਹਰ ਵੇਲੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਕਹਿੰਦਾ ਰਹਾਂ। ਇਸੇ ਤਰ੍ਹਾਂ ਮੇਰੇ ਹਿਰਦੇ ਰੂਪੀ ਕੰਠ ਦੇ ਵਿੱਚ ਨਾਮ ਰੂਪੀ ਗਹਿਣਾ ਬਖਸ਼ ਦਿਓ ਜੀ, ਪਾ ਦਿਓ ਜੀ।
ਦੇਖਦਾਰ ਨਿਹਾਲ ਭਇਓ।
ਆਪ ਜੀ ਦਾ ਦਰਸ਼ਨ ਦੇ ਕੇ ਮੈਂ ਤੇ ਨਿਹਾਲ 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 ਹੋ ਗਿਆ ਹਾਂ।
ਅਬ ਲੀਏ ਰਜਾਏ ਬਿਨਾ ਨਾ ਸਿਧਾਓ।
ਇਸ ਕਰਕੇ ਗੁਰੂ ਸਾਹਿਬ ਜੀ ਤੁਹਾਡੀ ਆਗਿਆ ਲੈ ਤੋਂ ਬਿਨਾ ਮੈਂ ਘਰ ਨੂੰ ਕਿਵੇਂ ਜਾਵਾਂ, ਮੈਂ ਤੇ ਨਹੀਂ ਜਾ ਸਕਦਾ, ਨਾ ਜਾਵਾਂਗਾ। ਈ
ਭੁਜੰਗ ਪਰਿਆਤ ਛੰਦ ਗੁਰੂ ਜੀ ਕਹਿਓ ਤਿਆਰ ਹੋਇਓ ਆਹਾਰਾ।
ਗੁਰੂ ਸਾਹਿਬ ਜੀ ਨੇ ਕਿਹਾ ਬਾਰੇ ਖਾਂ ਗੁਰੂ ਕਾ ਲੰਗਰ ਤਿਆਰ ਹੋਇਆ ਹੈ।
ਕਰੋ ਖਾਮ ਨਾ ਫੇਰ ਜਾਈਏ ਉਬਾਰਾ।
ਉਹ ਪਹਿਲਾਂ ਤੂੰ ਲੰਗਰ ਵਿੱਚ ਬੈਠ ਕੇ ਛਕ ਲੈਣਾ ਕਰ ਤੇ ਫਿਰ ਤੂੰ ਉਬਾਰੇ ਖਾਂ ਘਰ ਨੂੰ ਚਲੇ ਜਾਣਾ।
ਨਿਰੰਕਾਰ ਕੀਨੀ ਦਇਆ ਤੋਰ ਹੂੰ ਪੈ।
ਜੋ ਹੰਕਾਰ ਤੋਂ ਰਹਿਤ ਆਕਾਰ ਤੋਂ ਰਹਿਤ ਨਿਰੰਕਾਰ ਪਰਮੇਸ਼ਰ ਹੈ ਉਹਦੀ ਦਇਆ ਤੇਰੇ ਤੇ ਵੀ ਬਹੁਤ ਹੋ ਗਈ ਹੈ।
ਬੰਦਿਓ ਬੰਦ ਛੂਟਿਓ ਤਰਿਓ ਮੋਹ ਹੂੰ ਪੈ।
ਬੰਧਨ ਸੰਸਾਰ ਦੇ ਮੋਹ ਮਮਤਾ ਦੇ ਬੰਧਨ ਵੀ ਤੇਰੇ ਛੁੱਟ ਗਏ, ਤੂੰ ਛੁੱਟ ਗਿਆ। ਮੋਹ ਤੋਂ ਜੇ ਤੂੰ ਤਰਿਆ ਨਹੀਂ ਜਾਂਦਾ ਉਸ ਮੋਹ ਤੋਂ ਵੀ ਤੂੰ ਤਰ ਪਿਆ ਹੈ।
ਦੋਹਰਾ ਕਹੇ ਉਬਾਰਾ ਤਬਾ ਜੀ।
ਇਹ ਉਬਾਰਾ ਉਬਾਰੇ ਖਾਂ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਤਬਾ ਜੀ।
ਜਹਾਂ ਤਹਾਂ ਸਰਬ ਆਹਾਰ।
ਜਿੱਥੇ ਕਿੱਥੇ ਮਹਾਰਾਜ ਸਾਰਾ ਭੋਜਨ ਜੀਵ ਛਕਦੇ ਹੈ।
ਜਾਚਕ ਜਗ ਜਾਚਾ ਸਰਬ।
ਉਹ ਤੁਹਾਡਾ ਹੀ ਹੈ ਤੇ ਸਾਰੇ ਜਿਹੜੇ ਸੰਸਾਰ ਦੇ ਜੀਵ ਹੈ ਮੰਗਤੇ ਬਣ ਕੇ ਮੰਗਦੇ ਹੈ।
ਇੱਕ ਤੁਸੀਂ ਦਾਤਾਰ।
ਇੱਕ ਤੁਸੀਂ ਦਾਤਾਂ ਦੇਣ ਵਾਲੇ ਦਾਤਾਰ ਹੋ। ਦੱਤਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ। ਗੁਰੂ ਸਾਹਿਬ ਤੁਸੀਂ ਦਾਤਾਰ ਹੋ, ਤੁਸੀਂ ਸਭ ਨੂੰ ਦੇ ਰਹੇ ਹੋ। ਬਾਕੀ ਤਾਂ ਸਾਰੇ ਜੀਵ ਸੰਸਾਰ ਦੇ ਮੰਗਤੇ ਹੋ ਕੇ ਮੰਗ ਰਹੇ ਹੈ। ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਏਕ ਦਵਈਆ।
ਤੋਟਕ ਛੰਦ ਅਬ ਆਇਸ ਦੇਹੋ ਚੱਲਾ ਸਦਨਾ।
ਗੁਰੂ ਮਹਾਰਾਜ ਘਰ ਵੀ ਤੁਹਾਡਾ ਹੀ ਛਕਣਾ, ਇੱਥੇ ਵੀ ਤੁਹਾਡਾ ਹੀ ਛਕਣਾ ਹੈ। ਆਪ ਜੀ ਆਗਿਆ ਦਿਓ ਮੈਂ ਘਰ ਚੱਲਿਆ ਜਾਵਾਂ।
ਹੁਣ ਤੋਰਨ ਆਲ ਪਿਖਾ ਸਦ ਬਦਨਾ।
ਇਹ ਨਹੀਂ ਵੀ ਗੁਰੂ ਦਾ ਸਿੱਖ ਜਾਂ ਗੁਰੂ ਜਵਾਬ ਦੇ ਰਿਹਾ ਹੈ, ਇਹ ਇਸ ਕਰਕੇ ਕਹਿ ਰਿਹਾ ਉਬਾਰੇ ਖਾਂ। ਇੰਨੀ ਸ਼ਰਧਾ ਆਈ ਕਹਿੰਦਾ ਮਾਰ ਹੈ ਮੈਂ ਛੇਤੀ ਨਾਲ ਘਰ ਜਾਵਾਂ, ਕਰ ਜਾਵਾਂ ਤੇ ਫਿਰ ਮੁੜ ਕੇ ਤੁਹਾਡਾ ਆ ਕੇ ਮੁੱਖ ਦੇਖਾਂ।
ਕਹਿ ਲੀਨ ਖੁਸ਼ੀ ਨਿਜ ਧਾਮ ਗਇਓ।
ਇਵੇਂ ਕਹਿ ਕਰਕੇ ਤੇ ਸਤਿਗੁਰ ਜੀ ਦੀ ਖੁਸ਼ੀ ਇਹਨੇ ਲਈ ਹੈ ਤੇ ਘਰ ਨੂੰ ਚਲਾ ਗਿਆ।
ਔਰ ਸ੍ਰੀ ਗੁਰ ਕੋ ਜਸ ਧਾਰ ਲਇਓ।
ਇਹਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਦਾ ਜਸ ਹੀ ਇਹਨੇ ਧਾਰ ਲਿਆ ਹੈ, ਇਹੀ ਜਸ ਕਰਦਾ, ਬਾਕੀ ਜਸ ਛੱਡ ਦਿੱਤੇ ਹੈ।
ਸਵਈਆ ਏਕ ਫਕੀਰ ਜੋ ਅਦਰ ਹਮਾਨ।
ਅਦਰ ਹਮਾਨ ਇੱਕ ਕਹਿੰਦੇ ਫਕੀਰ ਸੀ ਅਦਰ ਹਮਾਨ, ਜਿਹਦਾ ਨਾਮ ਅਬਦੁਲ ਰਹਿਮਾਨ ਵੀ ਹੈ ਸੀ।
ਮਿਲਿਓ ਤਿਹ ਕੋ ਅਬ ਜਾਏ ਉਬਾਰਾ।
ਇਹਦਾ ਪੂਰਾ ਨਾਮ ਅਬਦੁਲ ਰਹਿਮਾਨ ਹੀ ਸੀ, ਅਦਰ ਹਮਾਨ ਇੱਥੇ ਲਿਖਿਆ ਹੋਇਆ। ਮਿਲਿਓ ਤਿਹ ਕੋ ਤਬ ਜਾਏ ਉਬਾਰਾ। ਉਬਾਰੇ ਖਾਂ ਉਸ ਆਪਣੇ ਫਕੀਰ ਅਬਦੁਲ ਰਹਿਮਾਨ ਨੂੰ ਜਾ ਮਿਲਿਆ।
ਹੈ ਜਿਸ ਕੀ ਜਗ ਮੈਂ ਮੰਨਤਾ ਬਹੁ।
ਗੁਰੂ ਅੰਗਦ ਦੇਵ ਸਾਹਿਬ ਜੀ, ਅਬਦੁਲ ਰਹਿਮਾਨ ਜਿਸ ਦੀ ਸੰਸਾਰ ਵਿੱਚ ਬਹੁਤ ਮੰਨਤਾ ਪੂਜਾ ਹੈ ਸੀ।
ਜਾਏ ਸਮੀਪ ਸਲਾਮ ਉਚਾਰਾ।
ਉਬਾਰੇ ਖਾਂ ਨੇ ਉਹਦੇ ਕੋਲ ਜਾ ਕੇ ਵਾਲਿਕਮ ਸਲਾਮ ਸਲਾਮਾਂ ਲੇਕਮ ਉਚਾਰਿਆ ਹੈ।
ਸ੍ਰੀ ਗੁਰ ਕੇ ਗੁਣ ਭਾਕਤ ਪਾ।
ਫਿਰ ਸਲਾਮ ਕਰਕੇ ਰਾਮ ਰਮਈਆ ਕਰਕੇ ਉਬਾਰੇ ਖਾਂ ਬੈਠ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਣ ਲੱਗਾ।
ਪੁਨ ਬੀਚ ਕਲੀ ਪ੍ਰਗਟਿਓ ਅਵਤਾਰਾ।
ਇਹ ਪੁਨ ਤੇ ਵਿਸ਼ਰਾਮ ਲਾਉਣਾ ਜੀ, ਬੀਚ ਕਲੀ ਪ੍ਰਗਟਿਓ ਅਵਤਾਰਾ। ਕਹਿੰਦਾ ਵੀ ਅਬਦੁਲ ਰਹਿਮਾਨ ਫਕੀਰ ਜੀ, ਕਲਯੁਗ ਦੇ ਸਮੇਂ ਵਿੱਚ ਨਾ ਜਿਹੜਾ ਅਵਤਾਰ ਪ੍ਰਗਟਿਆ ਹੈ, ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਪ੍ਰਗਟ ਹੋਇਆ ਕਲਯੁਗ ਦੇ ਸਮੇਂ ਵਿੱਚ, ਜਿਨ੍ਹਾਂ ਦਾ ਦੀਦਾਰ ਨਾਲ ਵੱਡੇ ਵੱਡੇ ਪਾਪੀ ਵੀ ਮੁਕਤੀ ਪਾਉਂਦੇ ਹੈ।
ਜੈਸੋ ਸੁਣਿਓ ਹਮ ਤੈਸੋ ਨਿਹਾਰਾ।
ਜੈਸਾ ਮੈਂ ਮਾਲੋ ਸੇਖ ਆਪਣੇ ਮਿੱਤਰ ਤੋਂ ਸੁਣਿਆ ਸੀ, ਉਸੇ ਤਰ੍ਹਾਂ ਦਾ ਹੀ ਸਤਿਗੁਰੂ ਜੀ ਨੂੰ ਜਾ ਕੇ ਦੇਖਿਆ, ਉਸੇ ਤਰ੍ਹਾਂ ਹੀ ਉਹ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ। ਜਿਹੋ ਜਿਹੇ ਗੁਰੂ ਮੈਂ ਸੁਣੇ ਉਹੋ ਜਿਹੇ ਮੈਂ ਦੇਖੇ ਆ ਜਾ ਕੇ।
ਤੋਟਕ ਛੰਦ
ਸੁਣ ਕੇ ਅਬਦੁਲ ਰਹਿਮਾਨ ਇਹ ਹੁਣ ਫਕੀਰ ਮੰਨਦਾ ਸੀ ਆਪਣੇ ਆਪ ਨੂੰ। ਗੁਰੂ ਸਾਹਿਬ ਜੀ ਦੇ ਗੁਣ ਸੁਣ ਕੇ ਨਾ ਇਹ ਬੜਾ ਗੁੱਸੇ ਵਿੱਚ ਹੋਇਆ।
ਜਸ ਸ੍ਰੀ ਗੁਰ ਬਾਨਤ ਪਾਇ ਦਇਓ।
ਗੁਰੂ ਸਾਹਿਬ ਜੀ ਦਾ ਜਿਹੜਾ ਜਸ ਸੀ ਮਨ, ਉਸ ਜਸ ਰੂਪੀ ਅੱਗ ਨੇ ਤੇ ਇਹਨੂੰ ਤਪਾਈ ਦਿੱਤਾ ਹੈ।
ਬਿਰਹੀ ਜਿਵ ਜਾਨ ਦੁਖਾ ਤੁਰਕੋ।
ਜਿਵੇਂ ਕਹਿੰਦੇ ਚੰਦਰਮਾ ਦੀ ਚਾਂਦਨੀ ਵਿਛੋੜੇ ਵਾਲੀ ਇਸਤਰੀ ਨੂੰ ਬੜੀ ਦੁੱਖ ਨਾਲ ਵਿਆਕਲ ਕਰਦੀ ਹੈ।
ਤਰ ਈਰਖ ਕੋ ਬਚ ਕਹ ਤਰ ਈਰਖ ਕੋ ਬਚ ਬੋਲਤ ਸੋ।
ਈਰਖਾ ਧਾਰ ਕੇ ਵੱਡੀ ਸਾਰੀ ਦੇ ਬਚਨ ਬੋਲਣ ਲੱਗਾ ਏ ਉਬਾਰੇ ਖਾਂ ਨਾਲ।
ਸੋਰਠਾ ਕੋ ਹੈ ਹਿੰਦ ਪਲੀਤ।
ਕਹਿ ਲੱਗਾ ਓ ਉਬਾਰੇ ਖਾਂ, ਇਹ ਕੌਣ ਹਿੰਦੂ ਹੈ ਪਲੀਤ ਅਪਵਿੱਤਰ ਮੈਲਾ।
ਜਿਸ ਕੇ ਗੁਣ ਤੂੰ ਕਹਿਤ ਹੈ।
ਜਿਸ ਦੇ ਤੂੰ ਮੇ ਗੁਣ ਜੇ ਆਣ ਆਣ ਕੇ ਮੇਰੇ ਲਾਗੇ ਕਹੀ ਜਾਂਦਾ ਹੈ।
ਭਇਓ ਜਾਹੇ ਕੋ ਮੀਤ।
ਜਾ ਕੇ ਉਹਨਾਂ ਦਾ ਤੂੰ ਮਿੱਤਰ ਹੀ ਬੜੀ ਛੇਤੀ ਬਾਂਠਣ ਗਿਆ ਹੈ।
ਸੋ ਠਾਵਾਂ ਦੂਰ ਕਰ।
ਵੇਖੀ ਮੈਂ ਵੀ ਇਲਾਕੇ ਵਿੱਚ ਮੰਨਿਆ ਪਰਮੰਨਿਆ ਫਕੀਰ ਪੀਰ ਅਬਦੁਲ ਰਹਿਮਾਨ ਮੇਰਾ ਨਾਮ ਹੈ, ਉਠਾ ਦਿਆਂਗਾ ਦੂਰ ਕਰ ਦਿਆਂਗਾ ਉਹਨਾਂ ਨੂੰ ਕਰਤਾਰਪੁਰ ਸਾਹਿਬ ਵਿੱਚੋਂ ਦੂਰ ਕਰ ਦਿਆਂਗਾ, ਹੋਰ ਕਿਤੇ ਕੱਢ ਦਿਆਂਗਾ।
ਭੁਜੰਗ ਪਰਿਆਤ ਛੰਦ ਉਬਾਰਾ ਕਹਿ ਕਾਹੇ ਦੇਵੋ ਉਠਾਈ।
ਉਬਾਰਾ ਖਾਣ ਕਹਿਣ ਲੱਗਾ ਅਬਦੁਲ ਰਹਿਮਾਨ ਵੀ ਤੂੰ ਕਿਸ ਤਰ੍ਹਾਂ ਉਠਾ ਦੇਗਾ ਉਹਨਾਂ ਨੂੰ।
ਧਰੀ ਦੇਹ ਅੱਲਾਹ ਪਾਕੰ ਬਣਾਈ।
ਉੱਥੇ ਜੋ ਅੱਲਾਹ ਤਾਲਾ ਪਾਕ ਪਵਿੱਤਰ ਹੈ ਉਸਨੇ ਬਣਾ ਸਵਾਰ ਕੇ ਆਪਣੀ ਦੇਹ ਧਾਰੀ ਹੋਈ ਹੈ।
ਬਿਲੋਕਾ ਨਾ ਕੋ ਜੋ ਤਾਂ ਕੇ ਸਮਾਨੰ।
ਜਿੰਨਾ ਗੁਰੂ ਨਾਨਕ ਸਾਹਿਬ ਅੱਲਾਹ ਤਾਲਾ ਦੇ ਸਮਾਨ ਮੈਂ ਸੰਸਾਰ ਵਿੱਚ ਹੋਰ ਤੇ ਕੋਈ ਦੇਖ ਹੀ ਨਹੀਂ ਰਿਹਾ, ਸਮਝਦਾ ਬਰਾਬਰ ਦੇਖਦਾ ਨਹੀਂ, ਨਾ ਦੇਸੀ ਰਿਹਾ ਮੈਨੂੰ।
ਦਿਸਾ ਤੂੰ ਉਠਾਵਾ ਨਾ ਜਾਣੇ ਅਜਾਨੰ।
ਅਜਾਨ ਹੈ ਤੂੰ, ਜਾਣਦਾ ਨਹੀਂ ਹੈ ਵੀ ਉਹਨਾਂ ਨੂੰ ਕਿਵੇਂ ਉਠਾ ਦੇਗਾ, ਅੱਲਾਹ ਨੂੰ ਕਿਵੇਂ ਤੂੰ ਉਠਾ ਦੇਗਾ। ਬੰਦਾ ਹੋਵੇ ਤੇ ਤੂੰ ਉਠਾ ਕੇ ਇੱਧਰ ਉੱਧਰ ਕਰ ਸਕਦਾ ਹੈ ਵੀ ਮੈਂ ਇੱਥੇ ਮੇਰਾ ਹੱਕ ਹੈ, ਉਹ ਖੁਦਾ ਦੀ ਸਾਰੀ ਜ਼ਮੀਨ ਹੈ, ਖੁਦਾ ਦਾ ਸਾਰਾ ਥਾਂ, ਤੂੰ ਕਿਵੇਂ ਉਠਾ ਦੇਗਾ ਉਹਨਾਂ ਨੂੰ।
ਨਰਾਜ ਛੰਦ ਜੋ ਸਾਹ ਅਦਰ ਮਾਨ ਫੇਰ ਬੈਨ ਕੋ ਬਣਾਏ। ਜੋ ਸਾਹ ਅਦਰ ਮਾਨ ਫੇਰ ਬੈਨ ਕੋ ਬਖਾਨਿਆ।
ਇਹ ਜੋ ਅਬਦੁਲ ਰਹਿਮਾਨ ਅਦਰ ਮਾਨ ਸ਼ਾਹ ਫਕੀਰ ਹੈ ਸੀ ਇਹਨੇ ਫੇਰ ਬਚਨ ਕਿਹਾ।
ਅਜਾਨ ਮੂਡ ਮਤ ਤੂੰ ਜੇ ਹਿੰਦ ਕੋ ਪਰਮਾਨਿਆ।
ਉਹ ਜਾਣੀਏ ਤੂੰ ਮੂਰਖ ਮਤ ਵਾਲਿਆ ਕਿਵੇਂ ਹਿੰਦੂ ਨੂੰ ਮੰਨਦਾ ਫਿਰਦਾ ਹੈ।
ਖੁਦਾਏ ਸੋ ਬਣਾਏ ਕਾ ਸੁਣਾਏ ਪਾਸ ਮੋਰਿਆ।
ਫਿਰ ਮੰਨਣਾ ਤੇ ਦੂਰ ਦੀ ਗੱਲ, ਤੂੰ ਉਹਨਾਂ ਨੂੰ ਖੁਦਾ ਕਹਿ ਕੇ ਤੇ ਮੇਰੇ ਪਾਸ ਸੁਣਾਉਂਦਾ ਹੈ।
ਸੁਣੇ ਸੋ ਹਾਸ ਆਵਈ ਅਮਾਨ ਵਾਕ ਤੋਰਿਆ।
ਆਹ ਅਯੋਗ ਜੇ ਤੇਰੇ ਨਾ ਜਿਹੜੇ ਬਚਨ ਜੇ ਸੁਣ ਕੇ ਨਾ ਬਣਦੇ ਜੇ ਮੈਨੂੰ ਤੇ ਹਾਸਾ ਆਉਂਦਾ ਤੇਰੇ ਬਚਨ ਸੁਣ ਕੇ।
ਉਠਾਏ ਦੂਰ ਨਾ ਕਰੋ ਬਿਲੋਗ ਆਪ ਲੀਜੀਏ।
ਉਹ ਆਪਣੇ ਅੱਖੀ ਵੇਖ ਲਈ ਨਾ ਮੈਨੂੰ ਮੇਰੀ ਤਾਕਤ ਵੀ, ਉਹਨਾਂ ਨੂੰ ਮੈਂ ਦੂਰ ਉਠਾ ਦਿਆਂਗਾ, ਉੱਥੋਂ ਕੱਢ ਦਿਆਂਗਾ ਕਰਤਾਰਪੁਰ ਵਿੱਚੋਂ।
ਇਤੀ ਤਰੀਫ ਹਿੰਦ ਕੀ ਬਹੋਰ ਨਾ ਪਾਨੀਜੀਏ।
ਹੋਰ ਵੀ ਉਬਾਰੇ ਖਾਂ ਕੰਨ ਸੁਣ ਕੇ, ਕੰਨ ਖੋਲ ਕੇ ਸੋਲਾ, ਇੰਨੀ ਜਿਹੜੀ ਤਰੀਫ ਹੈ ਨਾ ਹਿੰਦੂ ਦੀ, ਫਿਰ ਨਾ ਮੇਰੇ ਸਾਹਮਣੇ ਕਦੀ ਕਹੀਏ।
ਇਮਾਨ ਤਿਆਗ ਆਪਣਾ ਕਬੋਲ ਬੋਲ ਤੈਂ ਕਹੇ।
ਆਪਣਾ ਜਿਹੜਾ ਮੁਸਲਮਾਨਾਂ ਵਾਲਾ ਇਮਾਨ ਹੈ, ਧਰਮ, ਉਹ ਤੂੰ ਛੱਡ ਕੇ ਅਤੇ ਜਿਹੜੇ ਕਬੂਲ ਨਹੀਂ ਬੋਲਣ ਵਾਲੇ ਬੋਲ, ਉਹ ਤੂੰ ਕਹੇ ਮੇਰੇ ਕੋਲ ਆ ਕੇ।
ਨਾ ਔਰ ਪਾਸ ਭਾਖੀਏ ਰਜ਼ਾਏ ਮਾਨ ਮੋਹੇ।
ਇਸ ਕਰਕੇ ਕਹਿੰਦਾ ਵੀ ਹੁਕਮ ਮੇਰਾ ਮਾਨੇ ਵੀ ਅੱਗੇ ਮੇਰੇ ਪਾਸ ਤੇ ਤੂੰ ਕਹਿ ਦਿੱਤਾ, ਹੋਰ ਪਾਸ ਨਾ ਹੀ ਨਹੀਂ ਸਿਫਤ ਗੁਰੂ ਨਾਨਕ ਸਾਹਿਬ ਦੀ ਆਖੀਏ ਕਹੀਏ। ਕਿੰਨੀ ਯਾਰ ਨਾ ਪੜ੍ਹ ਲਿਆ ਫਿਰ ਗਲਤ ਬੰਦ ਬੈਣ ਉਬਾਰੇ ਖਾਂ ਕਹਿਓ। ਇਹ ਫਿਰ ਉਬਾਰੇ ਖਾਂ ਨੇ ਬਚਨ ਕਿਹਾ,
ਹਿੰਦੂ ਤੁਰਕ ਨਾ ਸੋਏ।
ਉਹ ਅਬਦੁਲ ਰਹਿਮਾਨ ਜਿਨ੍ਹਾਂ ਦੀ ਤੂੰ ਗੱਲ ਕਰਦਾ, ਉਹ ਤੇ ਨਾ ਹਿੰਦੂ ਹੈ ਨਾ ਮੁਸਲਮਾਨ ਹੀ ਹੈ।
ਕਿਸਹਿ ਉਠਾਵੋ ਸੇਖ ਜੀ।
ਤੇ ਇਹ ਸੇਖ ਅਬਦੁਲ ਰਹਿਮਾਨ ਕਿਸ ਨੂੰ ਤੂੰ ਉਠਾਏਗਾ, ਉਹ ਤੇ ਨਾ ਹਿੰਦੂ ਨਾ ਮੁਸਲਮਾਨ ਹੀ ਹੈ।
ਆਪ ਖੁਦਾਏ ਜੇ ਹੋਏ।
ਜੇ ਆਪ, ਜੇਕਰ ਉਹ ਆਪ ਹੀ ਖੁਦਾਏ ਹੈ, ਉਹ ਆਪ ਹੀ ਖੁਦਾ ਹੈਗੇ ਹੈ, ਤੇ ਖੁਦਾ ਨੂੰ ਤੂੰ ਵੀ ਕਿਵੇਂ ਉਠਾ ਦੇਗਾ, ਕਿਵੇਂ ਉਹਨਾਂ ਨੂੰ ਕੱਢ ਦੇਗਾ।
ਜੋ ਭਈ ਕਰਕੇ ਸਮਝ ਆਪ ਮਨ ਮਾਹੀ।
ਆਪਣੇ ਮਨ ਵਿੱਚ ਥੋੜੀ ਤੇ ਸਮਝ ਬੂਝ ਕਰਕੇ ਸਮਝ ਜਾਣ।
ਬੋਲੋ ਬਚਨ ਅਪਰ ਜਿਉ ਨਾਹੀ।
ਫਿਰ ਤੂੰ ਬਚਨ ਬੋਲਣਾ ਥੋੜਾ ਸਮਝ ਕੇ, ਉਹ ਜਿਹੋ ਜਿਹੇ ਗੁਰੂ ਨਾਨਕ ਸਾਹਿਬ ਵਰਗਾ ਹੋਰ ਕੋਈ ਨਹੀਂ ਹੈ।
ਲੱਜਿਤ ਹੋ ਬਹੁਗੇ ਪਸ਼ਚਾਤੀ।
ਅਪਰ ਜਿਉ ਨਾਹੀ, ਉਹ ਹੋਰਾਂ ਵਰਗੇ ਨਹੀਂ ਹੈ ਗੁਰੂ ਨਾਨਕ ਸਾਹਿਬ। ਵੇਖ ਲਾ ਹੁਣ ਤੂੰ ਬੋਲਦਾ, ਪਿੱਛੋਂ ਫਿਰ ਤੂੰ ਸ਼ਰਮਿੰਦਾ ਹੋਏਗਾ।
ਲੱਜਿਤ ਹੋਵੋਗੇ ਪਸ਼ਚਾਤੀ।
ਪਿੱਛੋਂ ਜਦੋਂ ਤੂੰ ਮਿਲੇਗਾ, ਕੋਈ ਗੱਲ ਨਹੀਂ ਆਏਗੀ, ਸ਼ਰਮਿੰਦਾ ਹੋਵੇਗਾ।
ਮਿਲਹਿ ਜਬਹਿ ਨਹਿ ਆਵਹਿ ਬਾਤੀ।
ਹੇ ਅਬਦੁਲ ਰਹਿਮਾਨ, ਜਦੋਂ ਤੂੰ ਮਿਲੇਗਾ ਗੁਰੂ ਨਾਨਕ ਸਾਹਿਬ ਨੂੰ, ਤੈਨੂੰ ਕੋਈ ਗੱਲ ਨਹੀਂ ਆਉਣੀ ਉਹਨਾਂ ਅੱਗੇ।
ਨਿਜ ਸਮ ਹੋਏ ਜੇ ਮਤ ਸਰ ਕੀਜਾ।
ਚਲੋ ਜੇ ਕੋਈ ਆਪਣੇ ਬਰਾਬਰ ਦਾ ਹੋਵੇ, ਸਰੀਕਾ ਕਰਕੇ ਉਹਦੇ ਨਾਲ ਤੇ ਈਰਖਾ ਕਰਾ ਲਈਏ।
ਵੱਡਾ ਹੋਏ ਤੋ ਬਿਨਾ ਪਨੀਜਾ।
ਪਰ ਜੇ ਵੱਡਾ ਹੋਵੇ, ਉਹਦੇ ਅੱਗੇ ਤੇ ਬੇਨਤੀਆਂ ਹੀ ਕਰੀਏ।
ਭਲੀ ਬਾਤ ਇਸ ਬਿਦ ਮਨ ਜਾਣਾ।
ਚੰਗੀ ਗੱਲ ਜਿਹੜੀ ਹੈ, ਇਸ ਤਰ੍ਹਾਂ ਤੂੰ ਮਨ ਵਿੱਚ ਜਾਣ ਲਾ, ਸਮਝ ਲੈ ਵੀ ਇਹ ਤੇਰੇ ਭਲੇ ਦੀ ਗੱਲ ਹੈ।
ਆਸ ਕਹਿ ਤੂੰ ਸਨ ਕਿੰਨੀ ਖਾਣਾ।
ਇਸ ਤਰ੍ਹਾਂ ਕਹਿ ਕਰਕੇ ਉਬਾਰੇ ਖਾਂ ਨੇ ਚੁੱਪ ਜੀ ਧਾਰਨ ਕਰ ਲਈ।
ਦੋਹਰਾ ਰਿਸ ਸਾਰਦਾ ਜਰਾ ਗਈ।
ਇੱਧਰ ਅਬਦੁਲ ਰਹਿਮਾਨ ਫੱਕੀ ਤੇ ਗੁੱਸੇ ਨਾਲ ਰਿਦਾ ਆਪਣਾ ਸਾੜਦਾ ਮਚਾਉਂਦਾ ਹੈ।
ਚੱਲੇ ਨਾ ਤਿਹ ਬਸ ਕੋਏ।
ਪਰ ਉਹਦਾ ਉਬਾਰੇ ਖਾਂ ਤੇ ਕੋਈ ਵਸ ਵੀ ਨਹੀਂ ਚੱਲਦਾ।
ਸ੍ਰੀ ਗੁਰ ਕੀ ਉਸਤਤ ਅਧਿਕਾ।
ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਬਹੁਤੀ ਵਡਿਆਈ ਸੀ।
ਜਰੀ ਜਾਏ ਨਾ ਸੋਏ।
ਇਸ ਅਬਦੁਲ ਰਹਿਮਾਨ ਫਕੀਰ ਕੋ ਜਰੀ ਨਹੀਂ ਸੀ, ਸਹਾਰੀ ਨਹੀਂ ਸੀ ਜਾ ਰਹੀ।
ਚੌਪਾਈ ਨਿਜ ਕਰ ਰਹੇ ਹੋ ਉਬਾਰੇ ਖਾਨਾ।
ਇੱਧਰੋਂ ਉਬਾਰੇ ਖਾਨ ਜਿਹੜਾ ਆਪਣੇ ਘਰ ਵਿੱਚ ਹੀ ਫਿਰ ਰਿਹਾ ਹੈ ਇੱਕ ਦਿਨ।
ਅੰਨ ਖਾਏ ਨਿਸ ਕੀ ਗੁਜ਼ਰਾਨਾ।
ਅੰਨ ਭੋਜਨ ਛਕ ਛਕਾ ਕੇ ਰਾਤ ਗੁਜ਼ਾਰਾ ਕੀਤਾ।
ਭੋਰ ਭਾਈ ਤੇ ਭਇਓ ਤਿਆਰ।
ਜਦੋਂ ਸਵੇਰ ਹੋਈ ਹੈ ਫਿਰ ਤਿਆਰ ਹੋ ਗਿਆ ਸ੍ਰੀ ਕਰਤਾਰਪੁਰ ਸਾਹਿਬ।
ਖੋੜਸ ਗਜ ਲੈ ਅੰਬਰ ਚਾਰੋ।
16 ਗਜ ਦਾ ਸੋਹਣਾ ਕੱਪੜਾ ਲੈ ਲਿਆ ਹੈ।
ਬਾਫਤਾ ਜੋ ਬਹੁਮੁੱਲਾ।
ਜਿਸ ਕੱਪੜੇ ਦਾ ਨਾਮ ਬਾਫਤਾ ਹੈ ਸੀ, ਐਵੇਂ ਉਹ ਵਿੱਚ ਚਮਕੀਲੇ ਜਿਹੜੇ ਧਾਗੇ ਜੇ ਹੁੰਦੇ ਆ ਤਾਣੇ ਦੇ, ਚਮਕੀਲੇ ਜੇ ਧਾਗੇ ਵਾਲਾ ਜਿਹੜਾ ਤਾਣਾ ਹੈ, ਉਸ ਉਹ ਕੱਪੜਾ ਹੈ ਬਾਫਤਾ, ਜਿਹੜਾ ਬਹੁਤ ਮੁੱਲ ਦਾ ਸੀ। ਜਿਹਦਾ ਰਿਦਾ ਵੀ ਬੜਾ ਅਮੋਲਕ ਭਾਵ ਬੜਾ ਵੱਡਾ ਹੀ ਹੈ, ਗੁਰੂ ਸਾਹਿਬ ਜੀ ਕੋਲੇ ਚੱਲ ਪਿਆ।
ਜਾਏ ਅਗਾਰੀ ਧਰ ਕੈ ਸੋ।
ਬਾਫਤਾ ਨਾਮ ਦਾ ਕੱਪੜਾ ਕੱਪੜਾ ਸਤਿਗੁਰ ਜੀ ਅੱਗੇ ਰੱਖ ਕੇ ਉਬਾਰੇ ਖਾਂ,
ਹਾਥਨ ਬਿਖਾ ਗਾਹੇ ਪਗ ਦੋ।
ਗੁਰੂ ਸਾਹਿਬ ਜੀ ਦੇ ਦੋਵੇਂ ਚਰਨ ਆਪਣੇ ਹੱਥਾਂ ਵਿੱਚ ਹੀ ਫੜ ਲਏ ਹੈ।
ਦੀਨ ਹੋਏ ਕਰ ਗਰੀਬ ਨਿਵਾਈ,
ਬੜਾ ਗਰੀਬ ਬੜਾ ਨਿਮਰਤਾ ਵਿੱਚ ਹੋ ਕੇ ਆਪਣੀ ਗਰਦਨ ਨਵਾਈ ਹੈ।
ਪਦ ਕੀ ਰਜ ਨਿਜ ਮਸਤਕ ਲਾਈ,
ਗੁਰੂ ਸਾਹਿਬ ਜੀ ਦੇ ਚਰਨਾਂ ਦੀ ਧੂੜੀ ਆਪਣੇ ਮੱਥੇ ਤੇ ਲਾਈ, ਭਾਗਾਂ ਵਾਲਾ ਸਮਝ ਕੇ
ਸਰਬ ਬਦਨ ਪਰ ਪਨ ਕਰ ਫੇਰਤ।
ਫਿਰ ਉਹ ਆਪਣਾ ਹੱਥ ਜਿਹੜਾ ਸਾਰੇ ਮੁਖ ਤੇ ਫੇਰਦਾ ਹੈ।
ਸਨਮੁਖ ਬੈਠ ਦਰਸਕੋ ਹੇਰਤ,
ਗੁਰੂ ਸਾਹਿਬ ਜੀ ਦੇ ਸਾਹਮਣੇ ਬੈਠ ਕੇ ਖੁੱਲਾ ਡੁੱਲਾ ਦਰਸ਼ਨ ਕਰੀ ਜਾਂਦਾ ਹੈ।
ਦੋਹਰਾ ਸ੍ਰੀ ਗੁਰ ਬੋਲੇ ਖਾਨ ਜੀ,
ਗੁਰੂ ਸਾਹਿਬ ਜੀ ਬੋਲੇ ਉਬਾਰ ਖਾਨ ਜੀ,
ਕਰਹੀ ਭਲਾ ਖੁਦਾਏ,
ਐ ਖਾਨ ਜੀ ਤੇਰਾ ਰੱਬ ਭਲਾ ਹੀ ਕਰੇਗਾ, ਖੁਦਾ ਭਲਾ ਹੀ ਕਰੇਗਾ ਤੁਹਾਡਾ।
ਨਾਮ ਦਾਨ ਬਖਸ਼ ਤੁਮਹ,
ਤੁਹਾਨੂੰ ਵਾਹਿਗੁਰੂ ਨਾਮ ਦਾ ਦਾਨ ਬਖਸ਼ੇ।
ਮੋਹ ਮਨੋਜ ਮਿਟਾਏ,
ਉਹ ਵੀ ਮਿਟਾ ਦੇਵੇਗਾ ਤੇ ਮਨ ਨੂੰ ਜਿਹੜਾ ਮਨ ਤੇ ਬੜਾ ਬਲੀ ਹੈ ਕਾਮ ਦੀ ਵਾਸ਼ਨਾ, ਉਹ ਵੀ ਮਿਟਾ ਦੇਵੇਗਾ ਖੁਦਾ।
ਜੋ ਪਈ ਹਮ ਕੋ ਚਿਤ ਨਾ ਐਸੇ ਚੀਰਾ,
ਗੁਰੂ ਸਾਹਿਬ ਜੀ ਕਹਿਣ ਲੱਗੇ ਉਬਾਰੇ ਖਾਂ, ਸਾਡੇ ਸਿੱਖ ਮਰੀਦ ਆ ਜਿਹੜਾ ਕੱਪੜਾ ਬਾਫਤਾ ਨਾਮ ਦਾ ਤੂੰ ਮਹਿੰਗਾ ਲੈ ਕੇ ਆਏ, ਸਾਡੇ ਤੇ ਯੋਗ ਨਹੀਂ ਹੈ।
ਨਿਰਪ ਪਹਿਰ ਹਮ ਅਹ ਫਕੀਰ,
ਉਬਾਰੇ ਖਾਂ ਇਹੋ ਜਿਹੇ ਕੱਪੜੇ ਤੇ ਰਾਜੇ ਲੋਕ ਪਾਉਂਦੇ, ਅਸੀਂ ਤੇ ਰੱਬ ਦੇ ਫਕੀਰ ਦਰਵੇਸ਼ ਅਤੀਤ ਹਾਂ।
ਪਹੁੰਚ ਹਮ ਜਵਾਨ ਤੋਂ ਹੀ,
ਉਹ ਜੋ ਤੂੰ ਕੱਪੜਾ ਲਿਆਂਦਾ ਹੈ ਨਾ ਪ੍ਰੇਮ ਨਾਲ, ਉਹ ਸਾਨੂੰ ਵੀ ਤੇਰਾ ਪ੍ਰੇਮ ਨਾਲ ਲਿਆਂਦਾ ਹੋਇਆ ਕੱਪੜਾ ਪਹੁੰਚ ਹੀ ਗਿਆ ਹੈ ਤੇਰੇ ਵੱਲੋਂ।
ਇਸ ਕੋਸ਼ਿਸ਼ ਭੂਪਤ ਅਸ ਪੋਸ਼ਿਸ਼ ਭੂਪਤ ਕੋ ਮਸੋਹੀ,
ਐਸੀ ਜਿਹੜੇ ਪੁਸ਼ਾਕੇ ਕੱਪੜੇ ਦੇ ਪਾਉਣੇ ਤੇ ਰਾਜਿਆਂ ਨੂੰ ਸੋਭਨੀਕ ਹੁੰਦੇ ਆ, ਕਿਉਂਕਿ ਗੁਰੂ ਸਾਹਿਬ ਦਾ ਗਰੀਬੀ ਵੇਸਮਾਨ ਧਾਰਨ ਕੀਤਾ ਸੀ, ਉਂਝ ਦੇ ਗੁਰੂ ਮਹਾਰਾਜਨ ਕੇ ਮਹਾਰਾਜਾ ਹਨ।
ਭਾਇਓ ਸੰਪੂਰਨ ਤੁਮ ਕੋ ਭਾਏ,
ਤੇਰਾ ਜਿਹੜਾ ਭਾਏ ਹੈ ਪ੍ਰੇਮ ਹੈ ਨਾ ਉਹ ਭਾਈ ਉਬਾਰੇ ਖਾਂ ਸੰਪੂਰਨ ਪੂਰਾ ਹੋ ਗਿਆ ਹੈ।
ਬਖਸ਼ ਲਾਏ ਹੋ ਆਪ ਖੁਦਾਏ,
ਆਪ ਹੀ ਖੁਦਾ ਨੇ ਤੈਨੂੰ ਜਿਹੜਾ ਹੈ ਬਖਸ਼ ਲਿਆ ਹੈ।
ਇਉਂ ਸੁਣ ਬੋਲਿਓ ਤਬੈ ਉਬਾਰਾ,
ਇਉਂ ਸੁਣ ਕੇ ਉਬਾਰਾ ਜਿਹੜਾ ਬੜਾ ਵੱਡਾ ਹੀ ਪ੍ਰੇਮੀ ਹੈ ਬੋਲਿਆ,
ਬਖਸ਼ ਕਿਦਾਂ ਚਾਹੋ ਤੁਮ ਮਾਰਾ,
ਮਹਾਰਾਜ ਜੀ ਤੁਸੀਂ ਮੈਨੂੰ ਬਖਸ਼ ਰਹੇ ਹੋ ਜਾਂ ਮੈਨੂੰ ਤੁਸੀਂ ਮਾਰਨਾ ਚਾਹੁੰਦੇ ਹੋ।
ਜੇ ਬਖਸ਼ੋ ਤੋ ਤਨ ਭਰ ਲੀਜਾ,
ਮਹਾਰਾਜ ਮੈਂ ਤੇ ਕਹਿੰਦਾ ਜੇ ਤੁਸੀਂ ਮੈਨੂੰ ਬਖਸ਼ਦੇ ਹੋ ਨਾ ਇਹ ਕੱਪੜਾ ਸਰੀਰ ਉੱਪਰ ਬਣਾ ਸਵਾਰ ਕੇ ਪਹਿਨ ਲਓ, ਫਿਰ
ਮਾਰਤ ਮੋਹੇ ਜੇ ਫੇਰਨ ਕੀਜਾ,
ਜੇ ਤੇ ਤੁਸੀਂ ਮੋੜਨਾ ਕਰਨਾ ਕੱਪੜਾ ਦੇ ਮੈਨੂੰ ਤੇ ਤੁਸੀਂ ਮਾਰ ਹੀ ਰਹੇ ਹੋ, ਮੈਂ ਤੇ ਮਰੀ ਜਾਵਾਂਗਾ।
ਦੇਖਿਓ ਜਬਾ ਪ੍ਰੇਮ ਅਦਕਾਇਆ,
ਜਦੋਂ ਗੁਰੂ ਸਾਹਿਬ ਜੀ ਨੇ ਬਹੁਤ ਵੱਡਾ ਹੀ ਪ੍ਰੇਮ ਇਹਦੇ ਹਿਰਦੇ ਦਾ ਦੇਖਿਆ ਅੰਦਰਲਾ,
ਕਰ ਆਇਸ ਇੱਕ ਦਾਸ ਪਠਾਇਆ,
ਇੱਕ ਦਾਸ ਨੂੰ ਭੇਜ ਕੇ ਮਹਾਰਾਜ ਜੀ ਇੱਕ ਆਗਿਆ ਕਰਕੇ ਇੱਕ ਦਾਸ ਨੂੰ ਭੇਜਿਆ ਹੈ।
ਆਨਾ ਸੀਵਨ ਹਾਰ ਬੁਲਾਈ,
ਉਹਨੂੰ ਸੱਦਿਆ ਤੇ ਕਿਹਾ ਵੀ ਭਾਈ ਜਿਹੜਾ ਕੱਪੜੇ ਸੀਣ ਵਾਲਾ ਦਰਜੀ ਹੈ ਉਹਨੂੰ ਤੂੰ ਬੁਲਾ ਕੇ ਇੱਥੇ ਲਿਆ।
ਜਿਸ ਬਿਧ ਹੋਏ ਖਾਨ ਹਰ ਖਾਈ,
ਜਿਸ ਤਰ੍ਹਾਂ ਨਾਲ ਸਾਡਾ ਸਿੱਖ ਸੇਵਕ ਉਬਾਰੇ ਖਾਂ ਵੀ ਖੁਸ਼ ਪ੍ਰਸੰਨ ਹੋ ਜਾਏ,
ਕਰਨ ਉਚਿਤ ਹੈ ਭਾਉ ਸੰਪੂਰਨ,
ਸਾਡਾ ਇਹ ਸਿੱਖ ਸੇਵਕ ਹੈ ਇਹਦਾ ਪ੍ਰੇਮ ਸੰਪੂਰਨ ਕਰਨਾ ਸਾਨੂੰ ਤਾਂ ਯੋਗ ਹੀ ਹੈ। ਉਹ ਸਿੱਖ ਜਿਹੜਾ ਹੈ ਚਲਾ ਗਿਆ ਤੇ ਉਹਨੇ ਬੜੀ ਛੇਤੀ ਉਸ ਜਿਹੜੇ ਕੱਪੜੇ ਵਾਲੇ ਨੂੰ ਦਰਜੀ ਨੂੰ ਸੀਣ ਵਾਲੇ ਨੂੰ ਇੱਥੇ ਲੈ ਆਉਂਦਾ, ਫਿਰ ਜਿਵੇਂ ਉਹ ਕੱਪੜਾ ਲੈ ਕੇ ਤੇ ਮਿਣਨ ਲੱਗਾ ਤੇ ਸਤਿਗੁਰੂ ਜੀ ਮਹਾਰਾਜ ਜੀ ਨੇ ਉਬਾਰੇ ਖਾਂ ਦੇ ਨਾਲ ਫਿਰ ਬਚਨ ਬਲਾਸ ਕੀਤੇ ਵੀ ਉਹ ਗੁਰੂ ਜੀ ਨੇ ਪਹਿਣ ਵੀ ਲਿਆ ਕੱਪੜਾ, ਬੜਾ ਖੁਸ਼ ਹੋਇਆ। ਮਹਾਰਾਜ ਕਹਿੰਦੇ ਵੀ ਉਹ ਅਬਦੁਲ ਰਹਿਮਾਨ ਉਹ ਫਕੀਰ ਗੁੱਸੇ ਵਿੱਚ ਸਾਨੂੰ ਕੀ ਕਹਿੰਦਾ ਹੈ, ਇਹ ਕਹਿੰਦਾ ਮਹਾਰਾਜ ਮੈਂ ਨਹੀਂ ਕਹਿ ਸਕਦਾ, ਜਿਵੇਂ ਉਹ ਬੋਲਦਾ ਹੈ ਬੋਲ ਕਬੋਲ, ਜੇ ਮੈਂ ਕਹਾਂ ਮੁੱਖੋਂ ਮੈਨੂੰ ਦੋਸ਼ ਲੱਗੂਗਾ ਮੈਨੂੰ ਪਾਪ ਲੱਗੂ, ਮੈਂ ਨਹੀਂ ਮਹਾਰਾਜ ਕਹਿ ਸਕਦਾ। ਮਹਾਰਾਜ ਕਹਿੰਦੇ ਵੀ ਤੈਨੂੰ ਦੋਸ਼ ਨਹੀਂ ਲੱਗੂਗਾ ਤੂੰ ਦੱਸ ਕੀ ਕਹਿੰਦਾ ਹੈ, ਫਿਰ ਜਿਵੇਂ ਸਾਰੀ ਗੱਲਬਾਤ ਦੱਸੇਗਾ ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਿਚਾਰਾਂ ਦੀ ਸਮਾਪਤੀ।
ਆਨਹਾ ਸੇਵਨ ਹਾਰ ਬੁਲਾਈ। ਜਿਸ ਬਿਦ ਹੋਏ ਖਾਨ ਹਰ ਖਾਈ ਕਰਨਾ ਉਚਿਤ ਹੈ ਭਾਉ ਸੰਪੂਰਨਾ ਗਇਓ ਸਿੱਖ ਸੋ ਆਨਿਓ ਤੁਰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।